मिट्टी हो कमाइया कीतिया बड़े औखे हो के पढ़ाइया कीतिया मिट्टी नाल मिट्टी हो कमाइया कीतिया बड़े औखे हो के पढ़ाइया कीतिया छड़िया सी मैं भी डोरा उस रब ते
छड़िया सी मैं भी डोरा उस रब ते
जेड़ा चोग सारे जग लई खिलारदा
ਪਿਆਰੇ ਦੋਸਤੋ ਐਸ ਪੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ ਅਤੇ ਇਸ ਵਕਤ ਸਟੂਡੀਓ 'ਚ ਸਾਡੇ ਮਹਿਮਾਨ ਬਣ ਕੇ ਆਏ ਨੇ ਗਗਨ ਸੰਧੂ ਜਿਨ੍ਹਾਂ ਨੂੰ ਗਗਨ ਕੋਕਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆਓ ਇੱਕ ਛੋਟੀ ਜਿਹੀ ਪਰ ਦਿਲਚਸਪ ਮੁਲਾਕਾਤ ਕਰਾਉਂਦੇ ਹਾਂ ਉਹਨਾਂ ਦੇ ਨਾਲ ਹਾਂਜੀ ਵੀਰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਬਾਕੀ ਸਾਰਿਆਂ ਦਾ ਐਸ ਬੀ ਐਸ ਵਾਲਿਆਂ ਦਾ ਕਿਉਂਕਿ ਪਹਿਲੇ ਦਿਨ ਜਦੋਂ ਮੈਂ ਇੱਥੇ ਆਇਆ ਸੀਗਾ ਇੱਕੋ ਪਤਾ ਲੱਗਦਾ ਸੀ ਵੀ ਪੰਜਾਬੀ ਜੇ ਰੇਡੀਓ ਚੱਲਦਾ ਅਤੇ ਉਹ ਐਸ ਬੀ ਐਸ ਦੇ ਵਿੱਚ ਪੰਜਾਬੀ ਆਉਂਦੀ ਹੈ ਜੀ ਉਹ ਚੀਜ਼ ਵੀ ਫੀਲ ਕਰਕੇ ਬੜਾ ਵਧੀਆ ਟੈਕਸੀ ਚਲਾਉਂਦੇ ਹੋਏ ਵੀ ਬੜਾ ਵਧੀਆ ਫੀਲ ਹੁੰਦਾ ਸੀ ਵੀ ਮਾਣ ਜਿਹਾ ਮਹਿਸੂਸ ਹੁੰਦਾ ਸੀਗਾ ਉਦੋਂ ਵੀ ਹਾਂ ਵੀ ਪੰਜਾਬੀ ਵਾਲੇ ਜਿਹੜੇ ਗੋਰਿਆਂ ਦੇ ਵਿੱਚ ਹੈਗਾ ਆਪਣਾ ਪੰਜਾਬੀਆਂ ਦਾ ਥੋੜ੍ਹਾ ਮੋਟਾ ਸਿਸਟਮ
ਅਤੇ ਵੱਡੀ ਗੱਲ ਗਗਨ ਜਦੋਂ ਐਮੀ ਵਿਰਕ ਨਾਲ ਵੀ ਆਉਣਾ ਹੋਇਆ ਸੀ ਉਦੋਂ ਬਾਅਦ ਤਾਂ ਫਿਰ ਗਾਉਣ ਵਾਲੇ ਪਾਸੇ ਵੀ ਹੋ ਗਏ ਇੱਕ ਨੌਜਵਾਨ ਗਾਇਕ ਵਜੋਂ ਪਛਾਣ ਹੁਣ ਤਾਂ ਬਣ ਗਈ ਆ
ਹਾਂਜੀ ਹਾਂਜੀ ਬੇਸਿਕਲੀ ਜਦੋਂ ਇੱਥੇ ਆਸਟ੍ਰੇਲੀਆ ਆਉਣ ਦਾ ਸਬੱਬ ਬਣਿਆ ਉਦੋਂ ਸੋਚਿਆ ਨਹੀਂ ਸੀ ਵੀ ਸਿੰਗਰ ਪਰ ਕਿਸਮਤ ਅਤੇ ਲਾਈਫ ਦਾ ਪਤਾ ਨਹੀਂ ਹੁੰਦਾ ਤੁਹਾਨੂੰ ਕਿੱਥੇ ਕਦੋਂ ਕੀ ਚੀਜ਼ਾਂ ਦੇ ਦੇਵੇ ਅਤੇ ਸੋ ਆਈ ਥਿੰਕ ਕਿ ਮੈਨੂੰ ਲੱਗਿਆ ਕਿ ਮੈਂ ਗਾ ਸਕਦਾ ਐਂਡ ਦੈਨ ਆਈ ਵਰਕਡ ਹਾਰਡ ਫੋਰ ਦੈਟ ਕੰਟੀਨਿਊਸਲੀ ਮੈਂ ਇਸ ਕਿੱਤੇ ਲਈ ਕੰਮ ਕੀਤਾ ਜੀ ਅਤੇ ਦਿਲੋਂ ਕੀਤਾ ਬਾਕੀ ਚੀਜ਼ਾਂ ਜੋ ਰੱਬ ਦਿੰਦਾ ਜੀ
ਜਿਹੜੇ ਤੈਨੂੰ ਆਖਦੇ ਨੇ ਪੱਲੇ ਤੇਰੇ ਕੱਖ ਨਹੀਂ ਹੈ ਬੜੀ ਮਿਹਰਬਾਨੀ ਉਹਨਾਂ ਵੱਡੇ ਸ਼ਾਹੂਕਾਰਾਂ ਦੀ
ਕੋਕਰੀ ਨੂੰ ਗਾਉਣਾ ਨਹੀਂ ਆਉਂਦਾ ਅੱਜ ਦੇਖ ਲਓ ਸਟੇਜਾਂ ਉੱਤੇ ਮੱਲਾ ਮਾਰਦਾ ਜਿੱਦਾਂ ਰਹਿੰਦਾ ਰੱਬ ਨਾਲ ਜੀ ਰੱਬ ਵੀ ਤੱਕ
ਜੀ ਬਲੈਸਿੰਗਸ ਆਫ ਬਾਪੂ
ਹਾਂਜੀ ਹਾਂਜੀ
ਇਹ ਗਾਣਾ ਤੁਹਾਡਾ ਬਹੁਤ ਮਕਬੂਲ ਹੋਇਆ ਪਿਆਰ ਸਤਿਕਾਰ ਇਹਨੇ ਬੜਾ ਦਵਾਇਆ ਬਾਕੀ ਨੌਜਵਾਨ ਪੀੜ੍ਹੀ ਨਾਲ ਜੁੜੇ ਹੋਏ ਗਾਇਕ ਹੋ ਇਸ ਲਈ ਬੱਚੇ ਹੀ ਹਥਿਆਰ ਅਸਲਾ ਉਹ ਵੀ ਨਾਲ ਨਾਲ ਚੱਲੀ ਜਾਂਦਾ ਹੈ
ਇੱਕ ਜਿਹੜਾ ਮੈਨੂੰ ਲੱਗਦਾ ਹੁੰਦਾ ਵੀ ਇੱਕ ਗਾਇਕ ਆ ਜਿਹੜਾ ਉਹ ਲੋਕਾਂ ਦੀ ਪਸੰਦ ਬਣ ਜਾਂਦਾ ਹੁੰਦਾ ਵੀ ਫਿਰ ਉਹ ਲੋਕਾਂ ਦੀ ਜ਼ੁਬਾਨ ਵੀ ਬਣ ਜਾਂਦਾ ਵੀ ਜੋ ਚੀਜ਼ਾਂ ਉਹ ਐਕਸਪੈਕਟ ਕਰਦੇ ਆ ਜਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕੁਝ ਕੁ ਚੀਜ਼ਾਂ ਸੇਧ ਦੇਣ ਲਈ ਬੰਦਾ ਗਾਉਂਦਾ ਹੈ ਕੁਝ ਕੁ ਚੀਜ਼ਾਂ ਐਂਟਰਟੇਨਮੈਂਟ ਲਈ ਗਾਉਂਦਾ ਹੈ ਬਾਕੀ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਮੇਰੀਆਂ ਜਿਹੜੀਆਂ ਵੀਡੀਓਜ਼ ਆ ਵੀਡੀਓਜ਼ ਨੂੰ ਮੈਂ ਬੇਸਿਕਲੀ ਆਡੀਓ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਵੀਡੀਓਜ਼ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਉਹਨੂੰ ਇੱਕ ਤਰੀਕੇ ਨਾਲ ਦਿਖਾਇਆ ਜਾਵੇ
ਜਾਣੀ ਜੀ ਅਸਲਾ ਵੀ ਦਿਖਾਉਣਾ ਤਾਂ ਬੰਦੇ ਮਾਰਨ ਨੂੰ ਨਹੀਂ ਦਿਖਾਉਣਾ ਉਹਦਾ ਵੀ ਇੱਕ ਢੰਗ ਆ
ਉਹਦੇ 'ਚ ਵੀ ਨਕਲੀ ਗੰਨ ਦਿਖਾਈ ਸੀਗੀ ਜਿਹੜੀ ਐਂਡ ਦੇ ਵਿੱਚ ਨਕਲੀ ਹੁੰਦੀ ਹੈ ਅਤੇ ਨਾ ਕੋਈ ਗੋਲੀ ਚਲਾਈ ਚਲੋ ਉਹ ਤਾਂ ਮੈਨੂੰ ਲੱਗਦਾ ਵੀ ਆਹ ਜਿਹੜਾ ਆਉਣ ਵਾਲਾ ਗਾਣਾ ਇਹਦੇ ਵਿੱਚ ਇੱਕ ਗੋਲੀ ਚਲਾਈ ਹੈ ਜਿਹੜਾ ਰਿਲੀਜ਼ ਹੋਣਾ ਥੋੜ੍ਹੇ ਦਿਨਾਂ ਤੱਕ ਉਹ ਵੀ ਇੱਕ ਰੀਜ਼ਨ ਆ ਬਹੁਤ ਵੱਡਾ ਜਿਹਦੇ ਵਿੱਚ ਚਲਾਉਣੀ ਪੈਂਦੀ ਆ ਕਿਸੇ ਵੀ ਬੰਦੇ ਨੂੰ ਅਤੇ ਉਹ ਵੀ ਇੱਕ ਆਪਣਾ ਇਸ਼ੂ ਆ ਜੀ ਖਾਸ ਕਰ ਜਿੰਨੇ ਅਸੀਂ ਬਾਹਰ ਰਹਿੰਦੇ ਹਾਂ ਅਤੇ ਅਸੀਂ ਹੇਟ ਕ੍ਰਾਈਮ ਦੇ ਵਿੱਚੋਂ ਨਿਕਲਦੇ ਹਾਂ ਅਤੇ ਉਹ ਇਸ਼ੂ 'ਤੇ ਆ ਜੀ ਮੇਰਾ ਗਾਣਾ ਅਤੇ ਸੋ ਜਿਹੜਾ ਆਉਣ ਵਾਲਾ ਬਾਕੀ ਡਿਪੈਂਡ ਕਰਦਾ ਤੁਸੀਂ ਵੀਡੀਓ ਕਿੱਦਾਂ ਦੀ ਬਣਾਉਂਦੇ ਹੋ ਕਿਉਂਕਿ ਜੋ ਚੀਜ਼ ਟੀ ਵੀ 'ਤੇ ਦੇਖਦੇ ਆ ਲੋਕ ਉਹਨੂੰ ਹੀ ਫੋਲੋ ਕਰਦੇ
ਮੱਥੇ 'ਤੇ ਕੋਕਰੀ ਖੁਣਿਆ ਮੈਂ ਕਿਹਾ ਹੁਣ ਤਾਂ ਕਿਤੇ ਬੱਬੂ ਮਾਨ ਵਾਂਗੂ ਕੱਪੜਿਆਂ ਦਾ ਸਟੋਰ ਤਾਂ ਨਹੀਂ ਸ਼ੁਰੂ ਕਰ ਲਿਆ
ਨਹੀਂ ਜੀ ਸਟੋਰ ਨਹੀਂ ਮੈਂ ਆਪਦੇ ਕੱਪੜੇ ਆਪ ਹੀ ਚੁਣਦਾ ਹਾਂ ਅਤੇ ਸੋ ਮੈਂ ਆਪਦੇ ਕੱਪੜੇ ਆਪ ਬਣਵਾਉਣਾ ਵੀ ਹੈ ਅਤੇ ਬਾਕੀ ਸਟੋਰ ਸਟੂਰ ਵਾਲਾ ਕੋਈ ਕੰਮ ਨਹੀਂ ਗਾ ਜੀ ਕਿਉਂਕਿ ਹਜੇ ਇਹਨਾਂ ਚੀਜ਼ਾਂ ਤੋਂ ਅਵੇਲ ਨਹੀਂ ਗਾ ਬਾਈ ਉਹਨਾਂ ਨੂੰ ਮੁਬਾਰਕਾਂ ਉਹਨਾਂ ਨੇ ਨਵਾਂ ਸਟੋਰ ਸ਼ੁਰੂ ਕੀਤਾ ਅਤੇ ਵਾਹਿਗੁਰੂ ਉਹਨਾਂ ਨੂੰ ਪੂਰੀ ਸਕਸੈਸ ਦੇਵੇ ਆਲਰੇਡੀ ਹੀ ਇਜ਼ ਵੈਰੀ ਸਕਸੈਸਫੁੱਲ ਇਨ ਸਿੰਗਿੰਗ ਫੀਲਡ ਅਤੇ ਆਹ ਜਿਹੜਾ ਨਵਾਂ ਬਿਜ਼ਨਸ ਇਹ ਨਵਾਂ ਬਿਜ਼ਨਸ ਆ ਜੀ ਸੋ ਉਹਦੇ 'ਚ ਵੀ ਸਕਸੈਸ ਦੇਣ ਵਾਹਿਗੁਰੂ ਉਹਨਾਂ
ਜੀ ਅਤੇ ਸਾਡੇ ਉਹ ਸੁਣਨ ਵਾਲੇ ਜਿਹੜੇ ਗਗਨ ਨਾਲ ਪਹਿਲਾਂ ਮੁਖਾਤਬ ਨਹੀਂ ਹੋਏ ਉਹਨਾਂ ਨੂੰ ਦੱਸ ਦਈਏ ਕਿ ਗਗਨ ਮੈਲਬਨ ਵਾਸੀ ਆ ਅਤੇ ਅੱਜ ਕੱਲ੍ਹ ਇਹਦੇ ਪੰਜਾਬ 'ਚ ਜਾਣੇ ਹੋਏ ਆ ਕਿਉਂਕਿ ਜਿਹੜੀ ਮਿਊਜ਼ਿਕ ਇੰਡਸਟਰੀ ਆ ਗਾਉਣ ਵਜਾਉਣ ਵਾਲਾ ਜਾਂ ਫਿਲਮ ਵਾਲਾ ਪਾਸਾ ਉਹ ਜੇ ਪੰਜਾਬ 'ਚ ਰਹਿ ਕੇ ਕੰਮ ਕੀਤਾ ਜਾਵੇ ਤਾਂ ਮੇਰਾ ਖਿਆਲ ਜ਼ਿਆਦਾ ਮਕਬੂਲੀਅਤ ਵੀ ਮਿਲਦੀ ਆ ਅਤੇ ਫਾਈਨੈਂਸ਼ਲੀ ਵੀ ਸ਼ਾਇਦ ਜ਼ਿਆਦਾ ਉੱਥੇ
ਹਾਂਜੀ 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 ਨਹੀਂ ਇਹ ਤੁਹਾਡਾ ਕੁਸ਼ਚਨ ਬਹੁਤ ਵਧੀਆ ਹੈ ਕਿਉਂਕਿ ਮੈਨੂੰ ਲੱਗਦਾ ਕਈ ਇਹੋ ਜਿਹੇ ਸਰੋਤੇ ਸੁਣ ਰਹੇ ਹੋਣਗੇ ਜਿਹਨਾਂ ਡਰੀਮ ਸਿੰਗਰ ਬਣਨਾ ਆ ਮੇਰੇ ਵਾਂਗੂ ਅਤੇ ਸੋ ਮੈਨੂੰ ਇਹ ਲੱਗਦਾ ਜੀ ਬਈ ਮੇਰੀ ਥਿੰਕਿੰਗ ਆ ਹਰ ਇੱਕ ਬੰਦੇ ਦੀ ਅਲੱਗ ਥਿੰਕਿੰਗ ਹੁੰਦੀ ਹੈ ਜੇ ਤੁਸੀਂ ਪੰਜਾਬੀ ਗਾਣੇ ਗਾਉਣੇ ਆ ਸਿੰਗਰ ਬਣਨਾ ਆ ਤਾਂ ਤੁਹਾਨੂੰ ਪੰਜਾਬ 'ਚ ਜਾਣਾ ਹੀ ਪੈਣਾ ਇੱਥੇ ਬਹਿ ਕੇ ਸਿੰਗਿੰਗ ਕੀਤੀ ਤਾਂ ਸੱਚੀ ਕੋਈ ਫਾਇਦਾ ਨਹੀਂ ਹੁੰਦਾ ਮੈਂ ਇੱਥੇ ਬਹਿ ਕੇ ਵੀ ਗਾਣੇ ਗਾਏ ਆ ਅਤੇ 5 ਗਾਣੇ ਮੈਂ ਇੱਥੇ ਆਸਟ੍ਰੇਲੀਆ ਰਹਿ ਕੇ ਰਿਲੀਜ਼ ਕੀਤੇ ਪੰਜਾਬ ਜਾ ਕੇ ਮੈਂ ਪਹਿਲਾ ਗਾਣਾ ਗਾਇਆ ਬਾਪੂ ਜਾਂ ਟੋਡੀਆਂ 'ਚ ਅਤੇ ਵੀ ਇਟਸ ਜਸਟ ਏ ਡਿਫਰੈਂਟ ਫੀਲਿੰਗ ਅਤੇ ਬਾਪੂ ਤੋਂ ਮੇਰੀ ਜ਼ਿੰਦਗੀ ਇੱਕ ਅਲੱਗ ਮੋੜ ਉਹਨੇ ਫੜਿਆ ਇੱਕ ਅਲੱਗ ਤਰੀਕਾ ਮੇਰੀ ਜ਼ਿੰਦਗੀ ਦਾ ਬਦਲਿਆ ਬਾਪੂ ਤੋਂ ਬਾਅਦ ਤੇ ਸੋ ਜੇ ਤੁਸੀਂ ਇਸ ਨੂੰ ਪ੍ਰੋਫੈਸ਼ਨਲੀ ਪਰਸਿਊ ਕਰਨਾ ਹੈ ਇਸ ਫੀਲਡ ਨੂੰ, ਤਾਂ ਆਈ ਥਿੰਕ ਯੂ ਹੈਵ ਟੂ ਬੀ ਵੇਅਰ ਇਟ ਬਿਲੋਂਗਸ। ਜਦੋਂ ਤੁਸੀਂ ਸ਼ੋਅ ਲਾਉਂਦੇ ਹੋ ਉੱਥੇ, ਵਿਆਹਾਂ ਦੇ ਸ਼ੋਅ ਕਰਦੇ,
ਕਿੱਥੇ 50,000 1,00,000 ਬੰਦਾ ਖੜਾ ਤੁਹਾਡੇ ਸਾਹਮਣੇ, ਗਾਉਣ ਦਾ ਸਵਾਦ ਹੀ ਵੱਖਰਾ।
ਓ ਯੈਸ, ਅਫਕੋਰਸ ਬਾਹਰਲੇ ਸ਼ੋਅ ਬਹੁਤ ਮੈਟਰ ਕਰਦੇ ਆ ਜੀ, ਪਰ ਜਦੋਂ ਤੁਸੀਂ ਸਟਾਰਟ ਕਰਨੀ ਹੈ ਸਿੰਗਿੰਗ, ਤੁਹਾਨੂੰ ਪੰਜਾਬ ਜਾਣਾ ਹੀ ਪੈਣਾ। ਬੜਾ ਵੱਡਾ ਸਟੈਪ ਆ, ਕਿਉਂਕਿ ਇੱਥੇ ਬੰਦਾ ਟੈਕਸੀ ਟੁਕਸੀ ਜਾਂ ਹੋਰ ਕੰਮ ਕਾਰ, ਬੰਦਾ 5-6 ਹਜ਼ਾਰ ਡਾਲਰ ਛਾਪਦਾ ਹੁੰਦਾ ਜੇ ਉਦੋਂ ਉਦੋਂ ਬਣਦੇ, ਹੁਣ ਤਾਂ ਮੈਨੂੰ ਪਤਾ ਨਹੀਂ। ਤੇ ਸੋ ਉਹ ਚੀਜ਼ਾਂ ਛੱਡ ਕੇ ਕੰਮ ਕਰ ਸੀਗੇ ਇੱਥੇ, ਹੁਣ ਵੀ ਹੈਗੇ ਆ। ਸੋ ਮੈਂ ਆਪਦੇ ਬਿਜ਼ਨਸ, ਆਪਦੇ ਸਲੂਨ ਸੀਗੇ, ਰੈਸਟੋਰੈਂਟ ਆਪਦਾ ਅਜ਼ੂਬਾ, ਮੈਂ ਉਹ ਉਹਦੀ ਲੁੱਕ ਆਫਟਰ ਛੱਡ ਕੇ ਮੈਂ ਇੰਡੀਆ ਗਿਆ ਸੀਗਾ, ਕਿਉਂਕਿ ਮੇਰੇ ਅੰਦਰ ਇਹ ਸੀ ਵੀ ਜਿਹੜੀ ਤੁਹਾਡਾ ਪੈਸ਼ਨ ਆ ਉਹ ਸਾਹਮਣੇ ਆਉਣਾ ਚਾਹੀਦਾ। ਕੰਮ ਕਾਰ ਫਿਰ ਵੀ ਆਪਾਂ ਕਰ ਲਾਂਗੇ ਉਹਨਾਂ ਦੇ ਕੰਟਰੋਲ, ਪਰ ਉਹ ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਗਏ ਸਾਰੇ। ਮੇਰੀ ਫੈਮਿਲੀ ਇਨਵੋਲਵ ਸੀਗੀ, ਸੋ ਵਾਹਿਗੁਰੂ ਨੇ ਕਿਰਪਾ ਰੱਖੀ। ਪਰ ਇਹ ਜਿਹੜੇ ਸੁਣ ਰਹੇ ਆ ਜਿਨ੍ਹਾਂ ਨੇ ਸਿੰਗਰ ਬਣਨਾ, ਬਾਈ ਮੈਨੂੰ ਇਹ ਲੱਗਦਾ ਵੀ ਜੇ ਸਿੰਗਰ ਬਣਨਾ ਤਾਂ ਪੰਜਾਬ 'ਚ ਜਾਣਾ ਪੈਣਾ
ਜੀ। ਅਤੇ ਇਸ ਤਰ੍ਹਾਂ ਅਸੀਂ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਲਾਈਵ ਹਾਂ। ਅਮਨਦੀਪ ਸਿੰਘ ਉਹ ਕਹਿੰਦੇ ਬਿਲਕੁਲ ਭਾਅ ਜੀ, ਅਤੇ ਸ਼ੁਭ ਸ਼ਾਮਾਂ ਭੇਜੀਆਂ ਉਹਨਾਂ ਨੇ। ਨਵਜੋਤ ਸਿੰਘ ਕੈਲੇ, ਮਨਮੀਤ ਸਿੰਘ, ਵਿਨਰਜੀਤ ਸੰਧੂ ਅਤੇ ਹਰਮਨ ਕੀਰਤ, ਉਹ ਕਹਿੰਦੇ ਤੁਹਾਡੇ ਗਾਣਿਆਂ ਨਾਲ ਜੀ ਸਾਨੂੰ ਪਿਆਰ ਹੋਇਆ ਪਿਆ। ਅਤੇ ਬਲਰਾਜ ਸਿੰਘ ਖਾਲਸਾ ਵੀ ਫਤਿਹ ਦੀ ਸਾਂਝ ਪਾਉਂਦੇ ਆ। ਅਤੇ ਕਾਫ਼ੀ ਸਾਰੇ ਸੁਣਨ ਵਾਲੇ ਤੁਹਾਡਾ, ਹੁਣ ਤਾਂ ਫੈਨ ਫੋਲੋਇੰਗ ਕਾਫ਼ੀ ਵੱਧ ਰਹੀ ਆ ਫੇਸਬੁੱਕ ਦੀ, ਉਹ ਗੱਲ ਕਰੀਏ ਜੀ।
ਮੈਂ ਸਾਰੇ ਫੈਨਸ ਦਾ ਦਿਲੋਂ ਆਦਰ ਮਾਣ ਕਰਦਾ, ਇੱਥੇ ਵੀ ਕਰਦਾ। ਮੈਂ ਪਿੰਡ ਰਹਿੰਦਾ ਕੋਕਰੀ ਆਪਦੇ ਪਿੰਡ, ਅਤੇ ਉੱਥੇ ਵੀ ਮੈਂ ਕਰਦਾ ਹਾਂ। ਔਰ ਮੇਰੇ ਘਰਦੇ ਜਿਹੜੇ ਆ ਉਹ ਵੀ, ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਹੋਇਆ ਵੀ ਤੂੰ ਸਾਡੇ ਸਾਹਮਣੇ, ਪਿੱਛੋਂ ਭਾਵੇਂ ਕਰੀ ਜਾਵੇਂ, ਸਾਡੇ ਸਾਹਮਣੇ ਕੋਈ ਤੇਰੇ ਕੋਲੋਂ ਬੰਦਾ ਨਹੀਂ ਬਣਨਾ ਚਾਹੀਦਾ। ਇਸੇ ਕਰਕੇ ਆਪਣੇ ਪਿੰਡ ਵੀ ਉਹਨਾਂ ਨੇ ਬੋਰਡ ਲਾਏ ਹੋਏ ਵੀ ਗਗਨ ਕੁੱਕਰੀ ਦਾ ਘਰ ਇੱਧਰ ਆ। ਸੋ ਬਹੁਤ ਵੈਲਕਮ ਕਰਦੇ ਆ ਜੀ, ਪਰ ਕਿਉਂਕਿ ਬੜੀ ਮਿਹਨਤ ਨਾਲ ਬਣਿਆ ਜੀ, ਮੈਂ ਇੱਕ ਗਾਣੇ ਨਾਲ ਮੇਰੀ ਚੜ੍ਹਾਈ ਨਹੀਂ ਹੋਈ, ਇੱਕ ਗਾਣੇ ਨੇ ਮੈਨੂੰ ਦਿੱਤਾ ਨਹੀਂ, ਮੈਂ ਸਟੈਪ ਬਾਏ ਸਟੈਪ ਬਣਿਆ। ਅਤੇ ਮੈਨੂੰ ਬਣਾਉਣ ਵਾਲੇ ਇਹ ਲੋਕ ਨੇ ਜੀ, ਮੇਰੇ ਫੈਨਸ ਨੇ ਜਿਹੜੇ ਬਣਾਉਣ ਵਾਲੇ, ਅਤੇ ਦਿਲੋਂ ਸਤਿਕਾਰ ਕਰਦਾ, ਦਿਲੋਂ ਆਦਰ ਮਾਣ ਕਰਦਾ। ਜਿੱਥੇ ਮਰਜ਼ੀ ਦੁਨੀਆ ਸ਼ੋਅ ਹੋਵੇ ਐਂਡ ਮੱਥਾ ਟੇਕ ਕੇ ਆਡੀਅੰਸ ਨੂੰ ਚੜ੍ਹਦਾ ਅਤੇ ਟੇਕ ਕੇ ਹੀ ਆਉਣਾ ਜੀ। ਉਹ ਪੈਬ ਉਹ ਵੀ ਇੱਥੋਂ ਮੈਲਬਰਨ ਤੋਂ ਆਸਟ੍ਰੇਲੀਆ ਦੀ ਦਾ ਹੀ ਮੁੰਡਾ ਹੈ ਜੀ, ਪੈਬ ਧਾਰੀ ਆ। ਸੋ ਵੀ ਕੋਲੈਬੋਰੇਟਡ ਇਨ ਦਾ ਫਸਟ ਵਨ, ਅਤੇ ਫਿਰ ਉਸ ਤੋਂ ਬਾਅਦ ਕੰਮ ਚੱਲੀ ਗਿਆ ਜੀ। ਉਹ ਗਾਣਾ ਇੰਨਾ ਮਕਬੂਲ ਹੋਣਾ, ਮੈਂ ਜਸਟ ਇੱਕ ਰੀਸੈਂਟ ਤੁਹਾਨੂੰ ਮੈਂ ਦੱਸਦਾ ਇੰਸੀਡੈਂਟ, ਰੀਸੈਂਟ 5 ਦਿਨ ਪਹਿਲਾਂ ਮੈਂ ਸ਼ੂਟ ਕਰ ਰਿਹਾ ਸੀ ਕੈਲੀਫੋਰਨੀਆ, ਉੱਥੇ ਇੱਕ ਮੁੰਡਾ ਮੈਨੂੰ, ਚਲੋ ਵੈਸੇ ਤਾਂ ਆਉਂਦੇ ਰਹਿੰਦੇ ਸੀ, ਇੱਕ ਮੁੰਡਾ ਮੈਨੂੰ ਕਹਿੰਦਾ ਬਾਈ ਯਾਰ ਤੁਹਾਡਾ ਨਾ ਰੱਬ ਕਰੇ ਮੈਨੂੰ ਬਹੁਤ ਵਧੀਆ ਲੱਗਦਾ, ਮੇਰੀ ਗਰਲਫ੍ਰੈਂਡ ਨੂੰ ਬਹੁਤ ਵਧੀਆ ਲੱਗਦਾ। ਸੋ ਉਹ ਇੱਕ ਇਹੋ ਜਿਹਾ ਗਾਣਾ ਜਿਹੜਾ ਅਸੀਂ ਸੋਚ ਕੇ ਕੀਤਾ ਹੀ ਨਹੀਂ ਸੀ ਵੀ ਇਹ ਡਬ ਮਾਰਨੀ ਸੀ। ਉਹਦੀ ਵੀਡੀਓ ਜਿਹੜੀ ਆ ਉਹਦੀ ਸਪੈਸ਼ਲਿਟੀ ਇਹ ਆ ਵੀ ਉਹ ਇੱਥੇ ਜਿਵੇਂ ਉਹਨਾਂ ਦੇ ਅੰਕਲ ਦੇ ਫੋੜ ਹੁੰਦਾ ਸੀ, ਅਤੇ ਉਹ ਆਪਾਂ ਖੇਤ ਦਾ ਮਾਹੌਲ ਲਿਆ ਚਰਨਾਵਤ ਅੰਕਲ ਦੇ ਖੇਤਾਂ ਦੇ ਵਿੱਚ। ਸੋ ਉਹਦੀ ਵੀਡੀਓ ਜਿਹੜੀ ਆ ਉਹ ਸਪੈਸ਼ਲਿਟੀ ਬਣੀ ਉਸ ਚੀਜ਼ ਦੀ, ਅਤੇ ਆਈ ਥਿੰਕ ਮੈਨੂੰ ਬਹੁਤ ਵਧੀਆ ਲੱਗਦਾ ਅੱਜ ਸੁਣ ਕੇ ਕਿ ਉਹ ਗਾਣਾ ਅੱਜ ਵੀ ਸੁਣ ਰਹੇ ਆ। ਬਾਕੀ ਚਲੋ ਅੱਜ ਦੇ ਗਾਣੇ ਤਾਂ ਸੁਣਨੇ ਹੀ ਆ ਜੀ ਸਾਰਿਆਂ ਨੇ, ਪਰ ਉਹ ਗਾਣਾ ਜੇ ਚੱਲ ਰਿਹਾ ਤਾਂ ਦੈਟ ਮੀਨਸ ਕਿ ਮੈਨੂੰ ਨੈਚੁਰਲੀ ਆ ਕਿ ਮੈਨੂੰ ਵਧੀਆ ਫੀਲ ਲੱਗੂਗਾ ਜੀ ਉਹ ਚੀਜ਼।
ਅਤੇ ਪੰਜਾਬ ਦਾ ਇੱਕ ਬੜਾ ਮਕਬੂਲ ਗਾਇਕ ਆ ਫਿਰੋਜ਼ ਖਾਨ, ਉਹ ਗਾਣੇ ਪਿੱਛੇ ਕੀ ਕਹਾਣੀ ਬਣੀ ਮੈਨੂੰ ਮੇਰਾ ਰੰਗਲਾ ਪੰਜਾਬ ਮੋੜ?
ਮੈਨੂੰ ਇਹ ਲੱਗਦਾ ਵੀ ਕਿਸਮਤ ਬਹੁਤ ਮੇਰਾ ਸਾਥ ਦਿੱਤਾ ਜੀ ਅੱਜ ਤੱਕ ਕਿਸਮਤ ਨੇ। ਮੇਰਾ ਦੂਜਾ ਗਾਣਾ ਫਿਰੋਜ਼ ਭਾਜੀ ਨਾਲ ਕੋਲੈਬੋਰੇਸ਼ਨ ਸੀ, ਹਾਲਾਂਕਿ ਮੈਂ ਉਹਨਾਂ ਦੇ ਬਰਾਬਰ ਗਾਉਣ ਦੀ ਤਾਂ ਗੱਲ ਛੱਡੋ, ਮੈਂ ਨੇੜੇ ਤੇੜੇ ਵੀ ਨਹੀਂ ਗਾ, ਅੱਜ ਵੀ ਨਹੀਂ ਗਾ, ਕਿਉਂਕਿ ਜਿਹੜੇ ਕਲਾਕਾਰ ਨੇ ਉਹ ਉਹ ਬਹੁਤ ਇੱਕ ਸੁਲਝੇ ਹੋਏ ਕਲਾਕਾਰ ਨੇ,
ਹੰਡੇ ਹੋਏ ਗਲੇ ਦੇ ਕਿਲੋਮੀਟਰ ਬੜੇ ਨੇ।
ਅਤੇ ਪਿੱਛੇ ਜੇ ਸਾਡਾ ਪ੍ਰੋਗਰਾਮ ਸੀਗਾ ਜਲੰਧਰ, ਥੋੜ੍ਹੇ ਜਿਹੇ 25 ਕੁ ਦਿਨ ਪਹਿਲਾਂ ਹੋਊਗਾ ਆਈ ਥਿੰਕ ਅਰਾਊਂਡ, ਫਿਰੋਜ਼ ਭਾਅ ਜੀ ਕਿ ਘਰ ਹੀ ਪ੍ਰੋਗਰਾਮ ਸੀ ਐਂਡ ਉਹਨਾਂ ਨੇ ਮੈਨੂੰ ਲਵਾਇਆ ਹੋਇਆ ਸੀਗਾ, ਅਤੇ ਸੋ ਉਹਨਾਂ ਨਾਲ ਕੋਲੈਬੋਰੇਸ਼ਨ ਕਰਕੇ ਇੱਕ ਕੌਨਫੀਡੈਂਸ ਲੈਵਲ ਅਤੇ ਇੱਕ ਆਪਦੇ ਆਪ 'ਚ ਫੀਲ ਬਹੁਤ ਗ੍ਰੇਟ ਹੋਇਆ ਸੀਗਾ। ਐਂਡ ਉਹ ਗਾਣਾ ਵੀ ਪੰਜਾਬ ਲਈ ਸੀਗਾ, ਅਤੇ ਮੈਨੂੰ ਲੱਗਦਾ ਵੀ ਉਦੋਂ ਮੇਰੇ ਲਈ ਉਹ ਬਹੁਤ ਵੱਡੀ ਗੱਲ ਸੀਗੀ, ਅੱਜ ਵੀ ਮੇਰੇ ਲਈ ਬਹੁਤ ਵੱਡੀ ਗੱਲ ਆ, ਕਿਉਂਕਿ ਉਹੋ ਜਿਹੇ ਕਲਾਕਾਰ ਦੇ ਨਾਲ ਕੋਲੈਬੋਰੇਸ਼ਨ ਕਰਨੀ ਇਜ਼ ਸਮਥਿੰਗ ਬਿਗ ਫੋਰ ਮੀ
ਜੀ। ਆਪਣੇ ਆਪ 'ਚ ਇੱਕ ਵੱਡੀ ਗੱਲ ਆ, ਜਦੋਂ ਕੋਈ ਹੰਡਿਆ ਹੋਇਆ ਕਲਾਕਾਰ ਉਹ ਤੁਹਾਨੂੰ ਹੌਸਲਾ ਦਿੰਦਾ, ਮੋਢੇ 'ਤੇ ਤੁਹਾਡੇ ਥਪਕੀ ਆਉਂਦੀ ਆ, ਸ਼ਾਬਾਸ਼ ਆਉਂਦੀ ਆ, ਬੰਦਾ ਕਹਿੰਦਾ ਨਹੀਂ ਯਾਰ ਆਪਾਂ ਵੀ ਇੰਨੇ ਜੋਗੇ ਹੈਗੇ ਹਾਂ।
ਐਗਜੈਕਟਲੀ ਐਗਜੈਕਟਲੀ, ਨਹੀਂ ਇਹ ਚੀਜ਼ਾਂ ਜੀ ਜਿਹੜੀਆਂ ਇਹ ਬਹੁਤ ਮੈਟਰ ਕਰਦੀਆਂ ਜ਼ਿੰਦਗੀ ਦੇ ਵਿੱਚ, ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ, ਪਹਿਲਾਂ ਤੁਸੀਂ ਛਾਲਾਂ ਵੀ ਮਾਰਦੇ ਹੋ, ਫਿਰ ਇੱਕ ਟਾਈਮ 'ਤੇ ਆ ਕੇ ਤੁਸੀਂ ਸਥਿਰ ਵੀ ਹੋ ਜਾਂਦੇ ਹੋ। ਉਹ ਆਈ ਥਿੰਕ ਛਾਲਾਂ ਵੀ ਜ਼ਰੂਰੀ ਆ, ਫਿਰ ਨੈਚੁਰਲ ਸੁਭਾਅ ਤੁਹਾਡਾ
ਥੋੜ੍ਹਾ ਜਿਹਾ ਜਦੋਂ ਤੁਸੀਂ ਚੀਜ਼ਾਂ ਪਾ ਲੈਂਦੇ ਹੋ ਫਿਰ ਤੁਸੀਂ ਥੋੜ੍ਹੇ ਜਿਹੇ ਟਰੰਮੇ 'ਚ ਵੀ ਹੋ ਜਾਂਦੇ ਹੋ ਵੀ ਹੁਣ ਜਸਟ ਗੋ ਵਿਦ ਦ ਫਲੋ ਬਟ ਯੈਸ ਆਫ ਕੋਰਸ ਡੂ ਕ੍ਰੀਏਟਿਵ ਵਰਕ ਅਤੇ ਜਿਹੜੀ ਲੋਕਾਂ ਦੀ ਤੁਹਾਡੇ ਤੋਂ ਐਕਸਪੈਕਟੇਸ਼ਨ ਆ ਉਹਨੂੰ ਤੁਸੀਂ ਪੂਰੀ ਕਰੋ।
ਹਾਂਜੀ, ਕਿਉਂਕਿ ਜਿਹੜੇ ਨੌਜਵਾਨ ਗਾਇਕ ਆ ਕਈ ਵਾਰ ਛੋਟੀ ਪਤੀਲੀ ਛੇਤੀ ਵੀ ਉੱਬਲ ਜਾਂਦੀ ਹੈ, ਸੌਣ ਚ ਕੀਲਾ ਵੀ ਛੇਤੀ ਫਸ ਜਾਂਦਾ, ਹਰ ਪ੍ਰਕਾਰ ਦੀ ਦੁਨੀਆ
ਨਹੀਂ। ਇਹ ਸਾਡੀ ਗਾਇਕੀ ਫੀਲਡ ਹੀ ਇਹੋ ਜਿਹੀ ਹੈ ਜੀ, ਇਹ ਜੇ ਇੱਕ ਗਾਣਾ ਚੱਲ ਜਾਵੇ ਤਾਂ ਫਿਰ ਥੋੜ੍ਹਾ ਜਿਹਾ ਸਿਸਟਮ ਸਾਰੇ ਅਸੀਂ ਤਾਂ ਕਹਦੇ ਲੋਕ ਹੀ ਚੇਂਜ ਕਰ ਦਿੰਦੇ ਤੁਹਾਡਾ।
ਨਹੀਂ ਫਰਕ ਆ, ਕਿਉਂਕਿ ਕਹਿੰਦੇ ਹੁੰਦੇ ਆ ਨਾ ਜੇ ਪੱਥਰ ਕੂਲੇ ਹੁਣ ਬੱਕਰੀਆਂ ਖਾ ਜਾਣ।
ਸਹੀ ਗੱਲ ਆ ਤੁਹਾਡੀ, ਇਹ ਪਤਾ ਨਹੀਂ ਯਾਰ ਨੋ, ਮੈਂ ਦੇਖੋ ਵੀ ਮੈਂ ਆਪਦੀ ਚੀਜ਼ ਦੱਸ ਸਕਦਾ ਹਾਂ, ਬਾਕੀ ਜੋ ਮੈਂ ਦੇਖਿਆ ਹੋਇਆ, ਕਿਉਂਕਿ ਮੈਂ ਸ਼ੋਅ ਵੀ ਪਹਿਲਾਂ ਕਾਫੀ ਕਰਾਏ ਸੀਗੇ ਅਤੇ ਸੋ ਮੈਂ ਪ੍ਰਮੋਟਰ ਤੋਂ ਸਿੰਗਰ ਬਣਿਆ ਅਤੇ ਮੈਂ ਕਲਾਕਾਰਾਂ ਨੂੰ ਬਹੁਤ ਅੰਦਰੋਂ ਜਾਣਦਾ ਹਾਂ, ਕਿਉਂਕਿ ਜਦੋਂ ਇੱਕ ਪ੍ਰਮੋਟਰ ਬੰਦਾ ਕਿਸੇ ਵੀ, ਅੱਜ ਮੇਰੇ ਨਾਲ ਜਿੰਨੇ ਵੀ ਪ੍ਰਮੋਟਰ ਆ ਜਾਂ ਜਿੰਨਿਆਂ ਨੇ ਵੀ ਮੇਰੇ ਸ਼ੋਅ ਕਰਾਏ ਆ, ਮੈਂ ਉਹਨਾਂ ਨਾਲ ਹੀ ਸ਼ੋਅ ਲਾਉਂਦਾ ਅਤੇ ਉਹਦਾ ਰੀਜ਼ਨ ਇਹ ਆ ਵੀ ਇੱਕ ਤਾਂ ਸ਼ਾਇਦ ਅਗਲੇ ਨੂੰ ਬਹੁਤ ਕੰਫਰਟੇਬਲ ਫੀਲ ਹੁੰਦਾ ਮੇਰੇ ਨਾਲ, ਹਾਂਜੀ ਹਾਂਜੀ, ਕਿਉਂਕਿ ਮੈਨੂੰ ਉਹ ਚੀਜ਼ਾਂ ਪਤਾ ਆ ਜੋ ਸਾਡੇ ਨਾਲ ਹੋਈਆਂ ਹੋਈਆਂ ਉਹ ਮੈਂ ਕਦੇ ਨਹੀਂ ਕਰਦਾ, ਜਿਹੜੀਆਂ ਸਾਨੂੰ ਲੱਗਦੀਆਂ ਸੀ ਵੀ ਯਾਰ ਆਹ ਚੀਜ਼ ਨਜਾਇਜ਼ ਆ ਦਿਸ ਦੈਟ, ਹਾਂਜੀ ਹਾਂਜੀ, ਮੈਂ ਕਦੇ ਨਹੀਂ ਕਰਦਾ ਕਿਉਂਕਿ ਮੈਂ ਆਪਦੇ ਆਪ ਨੂੰ ਉਹਨਾਂ 'ਚ ਦੇਖਦਾ ਹਾਂ ਵੀ ਮੈਂ ਵੀ ਐਂ ਸਟਾਰਟ ਕੀਤਾ।
ਕਲਾਕਾਰ ਪ੍ਰਮੋਟਰ ਨੂੰ ਅਤੇ ਪ੍ਰਮੋਟਰ ਕਲਾਕਾਰ ਨੂੰ ਬਲੈਕਮੇਲ ਕਰਦੇ ਅਕਸਰ ਦੇਖੇ
ਜਾਂਦੇ ਆ, ਪਰ ਇਹ ਆਰ ਨੋ ਜੀ, ਇਹ ਕਈ ਜਿਹੜੇ ਬੰਦੇ ਆ ਉਹ ਉਹਨਾਂ ਦੀ ਇਹ ਹੋਬੀ ਬਣ ਜਾਂਦੀ ਆ, ਜਾਂ ਕਈ ਜਿਹੜੇ ਪ੍ਰਮੋਟਰ ਹੁੰਦੇ ਆ ਉਹ ਵੀ ਇਹ ਆਦਤ ਤੋਂ ਮਜਬੂਰ ਹੋ ਜਾਂਦੇ ਆ ਵੀ ਉਹਨਾਂ ਨੂੰ ਇਹ ਚੀਜ਼ਾਂ ਸਹਿਣੀਆਂ ਜਿਹੜੀਆਂ, ਫਿਰ ਹੀ ਉਹਨਾਂ ਨੂੰ ਫੀਲ ਹੁੰਦਾ ਵੀ ਅਸੀਂ ਕਿਸੇ ਕਲਾਕਾਰ ਨਾਲ ਹਾਂ। ਜਦੋਂ ਤੱਕ ਕਲਾਕਾਰ ਨਖਰੇ ਨਹੀਂ ਕਰਦਾ ਉਹਨਾਂ ਨੂੰ ਲੱਗਦਾ ਵੀ ਇਹ ਯਾਰ ਕਲਾਕਾਰ ਨਹੀਂ ਗਾ, ਇਹ ਨਖਰੇ ਜੀ ਨਹੀਂ ਕਰਦਾ,
ਟ੍ਰੇਡਮਾਰਕ ਜਿਹਾ ਬਣਿਆ।
ਹਾਂਜੀ ਹਾਂਜੀ, ਟ੍ਰੇਡਮਾਰਕ ਬਣਿਆ ਹੋਇਆ। ਅਤੇ
ਵੱਡੀ ਗੱਲ ਨਾਲੇ ਗਗਨ, ਕਲਾਕਾਰ ਜਦੋਂ ਬਾਹਰਲੇ ਮੁਲਕ 'ਚ ਆਉਂਦਾ ਉਹਨੂੰ ਲੱਗਦਾ 3,000 ਬੰਦਾ ਬੈਠਾ ਅਤੇ 250 ਨਾਲ ਗੁਣਾ ਕਰਕੇ ਇੰਨੇ ਡਾਲਰ ਹੋ ਗਏ ਤਾਂ ਸਾਰਾ ਮੈਨੂੰ ਲੁੱਟ ਕੇ ਖਾ ਗਿਆ, ਇੰਨੇ ਕਮਾ ਗਿਆ। ਉਹ ਇਹ ਨਹੀਂ ਦੇਖਦਾ ਵੀ ਪ੍ਰਮੋਟਰ ਦੇ ਖਰਚੇ ਕਿੰਨੇ ਆ,
ਪ੍ਰਮੋਟਰ ਦੇ ਖਰਚੇ। ਬਾਕੀ ਜੀ ਗੱਲ ਇਹ ਆ, 3,000 ਦੇ ਵਿੱਚੋਂ 1,500 ਤਾਂ ਬਗਾਰ ਵਾਲਾ ਹੀ ਹੁੰਦਾ, ਠੀਕ ਹੈ ਜੀ,
ਅਤੇ ਬਾਕੀ ਇਹਨੇ
ਲਿਆਉਣੇ ਵੀ ਔਖੇ ਆ, ਇਹਨੇ ਲਿਆਉਣੇ ਵੀ ਔਖੇ ਆ, ਰਹਿੰਦਾ ਕਹਿੰਦਾ ਮੀਡੀਆ ਆ ਜਾਂਦਾ ਜੀ, ਚਲੋ ਉਹ ਤਾਂ ਸੱਦਣਾ ਜ਼ਰੂਰੀ ਹੈ ਕਿਉਂਕਿ ਫਿਰ ਬਾਅਦ 'ਚ ਖਬਰਾਂ ਵੀ ਉਹਨਾਂ ਨੇ ਲਾਉਣੀਆਂ ਵੀ ਸਕਸੈਸਫੁਲ ਹੋਇਆ ਵੀ ਛਾ ਗਿਆ ਜਾਂ ਨਹੀਂ ਛਾਇਆ। ਕਈ ਆ ਤਾਂ ਕੋਈ ਆਇਆ ਨਹੀਂ ਹੁੰਦਾ, ਉੱਥੇ ਵੀ ਛਾ ਗਿਆ ਲਿਖ ਦਿੰਦੇ ਆ, ਅਤੇ
ਕਿਉਂਕਿ
ਸਹੀ ਗੱਲ ਆ ਪਰਫੋਰਮੈਂਸ ਵਾਈਜ਼ ਕਈ ਸ਼ੋਅ ਮੈਂ ਦੇਖੇ ਵੀ ਹੈ, ਐਂਡ ਮੈਂ ਚੈੱਕ ਵੀ ਕਰਦਾ ਰਹਿੰਦਾ, ਮੈਂ ਆਪ ਵੀ ਸਿੰਗਰ ਹਾਂ। ਅਤੇ ਸੋ ਸਿੰਗਰ ਤੋਂ ਪਹਿਲਾਂ ਤੁਸੀਂ ਸਭ ਤੋਂ ਵਧੀਆ ਲਿਸਨਰ ਹੋਣੇ ਚਾਹੀਦੇ ਹੋ, ਜੇ ਤੁਹਾਨੂੰ ਸੁਣਨਾ ਆਉਣਾ ਚਾਹੀਦਾ, ਤੁਸੀਂ ਕੀ ਸੁਣਦੇ ਹੋ, ਬੇਸਿਕਲੀ ਤੁਸੀਂ ਚੰਗਾ ਸੁਣਨ ਵਾਲੇ ਹੋਵੋ, ਸਿੰਗਰ ਬਾਅਦ ਦੀ ਗੱਲ ਆ। ਅਤੇ
ਚਾਰ ਚੰਗਾ ਗਾਉਣ ਵਾਲੇ ਇੱਕ ਚੰਗੇ ਸਰੋਤੇ ਦੀ ਰੀਸ ਨਹੀਂ ਕਰ ਸਕਦੇ,
ਨਹੀਂ ਕਰ ਸਕਦੇ ਜੀ। ਮੈਂ ਆਪਦੇ ਆਪ ਨੂੰ ਇਹ ਕਹਿੰਦਾ ਵੀ ਮੈਂ ਸਿੰਗਰ ਤੋਂ ਵੀ ਵਧੀਆ ਲਿਸਨਰ ਹਾਂ, ਐਂਡ ਚੋਇਸ ਆਫ ਮਿਊਜ਼ਿਕ ਵਟ ਆਈ ਲਿਸਨ ਇਜ਼ ਸਮਥਿੰਗ ਵਿੱਚ ਜਿਹਨੇ ਮੈਨੂੰ ਬਣਾਇਆ।
ਬੰਦਾ ਕਹਿੰਦਾ ਮੈਂ ਆਹ ਚੀਜ਼ ਸੁਣਾ ਤਾਂ ਇਹ ਮੇਰੇ 'ਚੋਂ ਰਿਫਲੈਕਟ ਹੋਵੇ।
ਹਾਂਜੀ ਹਾਂਜੀ ਹਾਂਜੀ, ਤੁਸੀਂ ਤੁਹਾਡੇ 'ਚ ਕੋਈ ਨਾ ਕੋਈ ਚੀਜ਼ ਉਸ ਚੀਜ਼ ਦੀ ਝਲਕਦੀ ਰਹਿੰਦੀ ਆ ਹਮੇਸ਼ਾ, ਵੀ ਤੁਸੀਂ ਕਿੱਦਾਂ ਮਾਡਰਨ ਬਣ ਜਾਓ ਪਰ ਉਹ ਚੀਜ਼ਾਂ ਤੁਹਾਡੇ ਜ਼ਿਹਨ ਦੇ ਵਿੱਚ ਜਾਂ ਤੁਹਾਡੇ ਅੰਦਰ ਚੱਲਦੀਆਂ ਰਹਿੰਦੀਆਂ ਜਿਹੜੀਆਂ ਤੁਸੀਂ ਸੁਣਦੇ ਹੋ। ਅਤੇ ਇੱਕ ਹੋਰ ਚੀਜ਼ ਮੈਂ ਪਰਸਨਲੀ ਤੁਹਾਨੂੰ ਕਹਿਣੀ, ਮੈਨੂੰ ਪੱਗ ਬਾਈ ਤੁਹਾਡੇ ਦੇਖ ਕੇ ਬਹੁਤ ਵਧੀਆ ਲੱਗਿਆ, ਕਿਉਂਕਿ ਬਾਈ ਨੂੰ ਜਦੋਂ ਮੈਂ ਪਹਿਲਾਂ ਮਿਲਿਆ ਸੀਗਾ ਬਾਈ ਪੱਗ ਨਹੀਂ ਸੀ ਬੰਨਦਾ ਹੁੰਦਾ,
ਨਹੀਂ ਹੁਣ ਮੈਂ ਕੋਸ਼ਿਸ਼ ਕਰਦਾ।
ਨਹੀਂ, ਦੈਟਸ ਗੁੱਡ, ਬਹੁਤ ਮੈਂ ਪੱਗ ਨਹੀਂ ਬੰਨਦਾ ਜੀ, ਅਤੇ ਮੈਂ ਗਾਣਿਆਂ ਦੇ ਵਿੱਚ ਬੰਨੀ ਹਾਂ ਪਰ ਮੈਂ ਰੈਗੂਲਰ ਜੇ ਆਪਾਂ ਕਹਿ ਦਈਏ ਮੈਂ ਪੱਗ ਨਹੀਂ ਬੰਨਦਾ। ਅਤੇ ਪਰ ਇਹ ਚੀਜ਼ ਮੈਂ ਕਹਿਣੀ ਚਾਹੂੰਗਾ ਵੀ ਇੱਕ ਪੱਗ ਬਹੁਤ ਵੱਡੀ ਰਿਸਪੋਂਸੀਬਿਲਿਟੀ ਆ,
ਜ਼ਿੰਮੇਵਾਰੀ
ਅਤੇ ਬਹੁਤ ਵੱਡੀ ਜ਼ਿੰਮੇ। ਮੈਨੂੰ ਕੱਲ੍ਹ ਹੀ
ਅੰਬੈਸਡਰ ਹੁੰਦੇ ਹੋ ਆਪਣੀ ਕੌਮ ਦੇ,
ਕੱਲ੍ਹ ਹੀ ਮੈਨੂੰ ਸਿਡਨੀ ਸੀਗਾ ਕੱਲ੍ਹ, ਐਂਡ ਬਲੈਕ ਟਾਊਨ ਦੀ ਮੇਅਰ ਸੀਗੀ ਫਰੋਮ ਫਿਲੀਪੀਨਸ, ਮੈਂ ਹੁਣੇ ਗੱਲ ਹੀ ਕਰੀ ਜਾਂਦਾ ਜੀ, ਉਹ ਸਾਡਾ ਕਿਤੇ ਡਿਨਰ ਸੀ, ਉਹਨੂੰ ਪਤਾ ਲੱਗਿਆ ਵੀ ਇਹ ਵੀ ਇਜ਼ ਏ ਪੰਜਾਬੀ ਸਿੰਗਰ। ਉਹ ਮੇਰੇ ਕੋਲ ਆਈ ਕਹਿੰਦੀ ਵੀ ਮੈਂ ਤੈਨੂੰ ਕਿਵੇਂ ਪਛਾਣਾ ਵੀ ਪੰਜਾਬੀ ਸਿੰਗਰ, ਤੂੰ ਪੱਗ ਨਹੀਂ ਬੰਨਦਾ। ਬੜਾ ਵੱਡਾ ਕੁਐਸਚਨ ਸੀ ਮੇਰੇ ਲਈ, ਐਂਡ ਆਈ ਥੋਟ ਅਬਾਊਟ ਇਟ ਕਿ ਯਾਰ ਵੀ ਬੜਾ ਵੱਡਾ ਕੁਐਸਚਨ ਕੀਤਾ ਇਹਨੇ ਮੈਨੂੰ। ਰਾਮ ਭਾਅ ਜੀ ਬੈਠੇ ਸੀ ਨਾਲ ਸਾਡੇ, ਰਮਿੰਦਰ ਬੇਦੀ ਭਾਅ ਜੀ ਆਪਣੇ ਸਨਸ਼ਾਈਨ ਕਾਲਜ ਵਾਲੇ, ਅਤੇ ਉਹ ਦੱਸ ਰਹੇ ਸੀ, ਮੈਂ ਕਿਹਾ ਵੀ ਗੱਲ ਹੈਗੀ ਇੱਦਾਂ ਵੀ ਮੈਂ ਹਜੇ ਇੰਨਾ ਜ਼ਿੰਮੇਵਾਰੀ ਵਾਲਾ ਨਹੀਂ ਬਣਿਆ ਬੰਦਾ ਕਿ ਮੈਂ ਪੱਗ ਬੰਨ ਲਾ। ਪੱਗ ਮੀਨਸ ਟਰੱਸਟ ਅਤੇ ਓਨੈਸਟੀ, ਐਂਡ ਦੇਰ ਆਰ ਮੈਨੀ ਥਿੰਗਸ ਇਹ ਪੱਗ ਸਾਡੀ ਜਿਹੜੀ ਰੀਪ੍ਰਜੈਂਟ ਕਰਦੀ ਆ, ਅਤੇ ਹਾਂਜੀ ਹਾਂਜੀ, ਅਤੇ ਉਹ ਬਹੁਤ ਵੱਡੀ ਚੀਜ਼ ਸੀ, ਅਤੇ ਮੈਨੂੰ ਉਹ ਸੋਚਣ ਲਈ ਮਜਬੂਰ ਹੋਣਾ ਪਿਆ ਵੀ ਉੱਥੇ ਵੀ ਹਾਂ ਜੀ ਇਹ ਚੀਜ਼ ਗੋਰੇ ਸੋਚਦੇ ਆ।
ਮੱਖਣ ਬਰਾੜ ਹੋਣੀ ਜਦੋਂ ਆਏ ਨਾ ਉਹ ਵੀ ਗੱਲ ਸੁਣਾਉਂਦੇ ਸੀ, ਕਹਿੰਦੇ ਕੈਨੇਡਾ ਜਦੋਂ ਰਾਤ ਨੂੰ ਵੇਲੇ ਕੁ ਵੇਲੇ ਨਾ ਜਦੋਂ ਕਹਿੰਦੇ ਮੈਂ ਪੰਪ 'ਤੇ ਤੇਲ ਪਵਾਇਆ ਅਤੇ ਰਾਤ ਨੂੰ ਕੁੰਡਾ ਲਾ ਕੇ ਰੱਖਦੇ ਆ ਤੇ ਪਹਿਲਾਂ ਪੈਸੇ ਲੈਂਦੇ ਆ ਤੇ ਤਾਂ ਤੁਹਾਨੂੰ ਤੇਲ ਪਾਉਣ ਦਿੰਦੇ ਆ।
ਓਕੇ,
ਉਹ ਕਹਿੰਦੇ ਯਾਰ ਮੈਂ ਪਾਉਣ ਲੱਗਿਆ ਤੇ ਉਹਨੇ ਸਿਸਟਮ ਔਨ ਕਰਤਾ।
ਓਕੇ,
ਕਹਿੰਦੇ ਮੈਂ ਉਹਦੇ ਵੱਲ ਨੂੰ ਭੱਜਾਂ ਵੀ ਪਹਿਲਾਂ ਪੈਸੇ ਤਾਂ ਲੈ ਲਾ।
ਹਾਂਜੀ,
ਉਹ ਕਹਿੰਦਾ ਤੇਰੇ ਪੱਗ ਬੰਨੀ ਆ ਨਾ ਇੰਨਾ ਹੀ ਬੜਾ,
ਇੰਨਾ ਹੀ ਬੜਾ। ਦੇਖੋ
ਅੱਜ ਤੱਕ ਮੇਰੇ ਕਹਿੰਦਾ ਕਰੀਅਰ 'ਚ ਇੱਦਾਂ ਹੋਇਆ ਨਹੀਂ।
ਹਾਂਜੀ ਹਾਂਜੀ,
ਵੀ ਪੱਗ ਵਾਲਾ ਬੰਦਾ
ਹਾਂਜੀ
ਤੇਲ ਪਵਾ ਕੇ ਗਿਆ ਹੋਵੇ ਤੇ ਆਈ ਭੱਜ ਗਿਆ ਹੋਵੇ।
ਮੇਰਾ ਆਉਣ ਵਾਲਾ ਗਾਣਾ ਜਿਹੜਾ ਮੈਂ ਅਮੈਰੀਕਾ ਸ਼ੂਟ ਕਰਕੇ ਆਇਆ ਹੁਣ, ਉਹ ਬੇਸਿਕਲੀ ਉੱਥੋਂ ਦੇ ਈਵੈਂਟਸ 'ਤੇ ਆ। ਪੱਗ ਉਹਦੇ 'ਚ ਬੜਾ ਵੱਡਾ ਚੀਜ਼ ਆ ਵੀ ਗੋਰੇ ਆਉਂਦੇ ਆ ਉਦੋਂ ਦੀਆਂ ਗੱਲਾਂ ਜਦੋਂ ਉੱਥੇ ਅਟੈਕ ਹੁੰਦਾ ਸੀਗਾ। ਇੱਥੇ ਵੀ ਕਈ ਵਾਰੀ
ਹਾਂਜੀ ਕਈ ਵਾਰ
ਟਾਰਗੇਟ ਅਟੈਕ ਨਸਲੀ ਵਿਤਕਰਾ ਲਾ ਲਓ, ਅਤੇ ਉਹ ਪੰਪ 'ਤੇ ਆਉਂਦੇ ਆ ਅਤੇ ਉੱਥੇ ਪੰਪ ਦੇ ਉੱਪਰ ਲਿਖ ਦਿੰਦੇ ਆ ਗੋ ਬੈਕ ਟੂ ਯੂਅਰ ਕੰਟਰੀ, ਧੱਕੇ ਧੁੱਕੇ ਮਾਰਦੇ ਪੱਗ ਵਾਲੇ। ਸੋ ਇਹ ਇੱਕ ਥੀਮ ਆ ਜਿਹੜਾ ਮੇਰਾ ਆਉਣ ਵਾਲਾ ਗਾਣਾ ਆ, ਵਾਰੀਅਰ ਜੈੱਟ ਨਾਂ ਆ। ਸੋ ਅੱਜ ਮੈਂ ਪਹਿਲੀ ਵਾਰੀ ਰਿਵੀਲ ਕਰ ਰਿਹਾ ਤੁਹਾਡੇ ਜੀ
ਚੀਜ਼। ਅਤੇ ਇਸ ਤਰ੍ਹਾਂ ਫੇਸਬੁੱਕ 'ਤੇ ਆਪਾਂ ਗਗਨ ਲਾਈਵ ਆ, ਤੁਹਾਡੇ ਕਾਫੀ ਸਾਰੇ ਚਾਹੁਣ ਵਾਲੇ ਵੀ ਤੁਹਾਨੂੰ ਇਸ ਵਕਤ ਸੁਣ ਰਹੇ ਆ। ਗੁਰ ਤ੍ਰਿਪਤਪਾਲ ਸਿੰਘ ਉਹ ਕਹਿੰਦੇ ਆ ਜੀ ਮੈਚ T20 'ਚ ਚੱਲੇ ਅਤੇ ਹੁਣ ਚੌਕਿਆਂ ਛੱਕਿਆਂ ਦੀ ਗੱਲ ਕਰੋ, ਟ੍ਰਿਪਲ ਟ੍ਰਿਪਲ ਵੀ ਸੁਣਾ ਦਿਓ ਅਤੇ ਔਜ਼ੀ ਟਰੱਕਾਂ ਵਾਲਿਆਂ ਵਾਸਤੇ ਵੀ ਜੇ ਕੁਛ ਹੋ ਜੇ ਤਾਂ ਬੜੀ ਮਿਹਰਬਾਨੀ। ਸੋ ਫਰਮਾਇਸ਼ਾਂ ਆਉਣ ਲੱਗ ਗਈਆਂ ਜੀ। ਅਰਮਜੋਤ ਸਿੰਘ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਰੁਪਿੰਦਰ ਬਰਿਆਲ ਕਹਿੰਦੇ ਆ ਜੀ ਹੀਰਾ ਬੰਦਾ ਸਾਡਾ ਬਾਈ।
ਨਹੀਂ ਥੈਂਕ ਯੂ ਜੀ, ਮੈਂ ਆਸਟ੍ਰੇਲੀਆ ਸੱਚੀ ਮੈਨੂੰ ਜਦੋਂ ਮੈਂ ਇਹ ਕੈਨੇਡਾ ਲਈ ਗਾਣਾ ਗਾਇਆ ਸੀਗਾ ਅਤੇ ਮੇਰੇ ਹਮੇਸ਼ਾ ਮੇਰੇ ਦਿਮਾਗ 'ਚ ਰਹਿੰਦਾ ਵੀ ਮੈਂ ਦੇਖੋ ਮੈਂ ਆਸਟ੍ਰੇਲੀਆ ਨੂੰ ਬਿਲੋਂਗ ਕਰਦਾ ਅਤੇ ਮੈਂ ਆਸਟ੍ਰੇਲੀਆ ਲਈ ਗਾਣਾ, ਉਹ ਐਤਕੀ ਮੈਂ ਆਸਟ੍ਰੇਲੀਆ ਲਈ ਗਾਣਾ, ਹੁਣ ਜਦੋਂ ਮੇਰੇ ਸ਼ੋਅ ਹੋਣਗੇ ਇੱਥੇ ਮੈਂ ਆਊਂਗਾ ਸ਼ੋਅ ਕਰਨ ਅਤੇ ਮੈਂ ਪੱਕਾ ਉਦੋਂ ਪਹਿਲਾਂ ਆਸਟ੍ਰੇਲੀਆ ਦਾ ਗਾਣਾ ਰਿਲੀਜ਼ ਕਰਕੇ ਆਊਂਗਾ ਕੋਈ ਨਾ ਕੋਈ ਕੋਈ ਕਿਸੇ ਨਾ ਕਿਸੇ ਚੀਜ਼ 'ਤੇ ਜਿਹੜੀ ਸਾਡੀ ਹੌਟ ਟੌਪਿਕ ਹੋਵੇ। ਕੈਨੇਡਾ ਦੇ ਵਿੱਚ ਅੱਜ ਕੱਲ੍ਹ ਇੱਥੇ ਘੱਟ ਸਟੂਡੈਂਟ ਆਉਂਦੇ ਆ, ਕੈਨੇਡਾ ਜ਼ਿਆਦਾ ਸਟੂਡੈਂਟ ਜਾਂਦੇ ਆ ਜੀ, ਅਤੇ ਬਾਕੀ ਪਿਆਰ ਬਹੁਤ ਮਿਲਦਾ ਸ਼ੋਆਂ 'ਤੇ। ਸੋ ਟ੍ਰਿਪਲ ਟ੍ਰਿਪਲ ਉੱਥੇ ਇੱਕ ਕੌਫੀ ਆ ਜਿਹੜੀ ਬੜੀ ਸਟਰੋਂਗ ਮੰਨੀ ਜਾਂਦੀ ਆ ਟਿਮ ਹੌਟਨ ਦੀ, ਔਰ ਸਾਰੇ ਟਰੱਕਾਂ ਵਾਲੇ ਡਰਾਈਵਰ ਵੀ ਰੋ ਪੀ ਕੇ ਅੱਖ ਖੜੀ ਰੱਖਦੇ ਆ ਉਹ ਫਿਰ,
ਅਤੇ
ਉਹਦੀ ਕੰਪੋਜੀਸ਼ਨ ਵੀ ਮਤਲਬ ਉਹ ਗਾਣਾ ਵੀ ਇੱਦਾਂ ਹੀ ਸੀਗਾ, ਕਹਿੰਦਾ ਹੋ ਮੁੰਡਾ ਟ੍ਰਿਪਲ ਟ੍ਰਿਪਲ ਤੇ ਲੱਗਿਆ ਤੇ ਅੱਖ ਪੂਰੀ ਖੜੀ ਰੱਖਦਾ, ਹੋ ਜਦੋਂ ਨੀਂਦ ਆਵੇ ਉਦੋਂ ਘੁੱਟ ਭਰਦਾ ਸਟੇਰਿੰਗ ਨੂੰ ਫੜੀ ਰੱਖਦਾ, ਉਹ ਮੁੰਡਾ ਟ੍ਰਿਪਲ ਟ੍ਰਿਪਲ ਤੇ ਲੱਗਿਆ ਤੇ ਅੱਖ ਪੂਰੀ ਖੜੀ ਰੱਖਦਾ, ਹੱਡ ਤੋੜ ਹਲ ਬਾਪੂ ਜੀ ਨੇ ਵਾਹੇ ਸੀ, ਮੁੰਡਾ ਦਿਨ ਰਾਤ ਵਾਹੁੰਦਾ ਏ ਟਰਾਲਾ ਜੀ, ਲੌਗ ਬੁੱਕਾਂ ਤੇ ਸਕੇਲਾਂ ਖੂਨ ਪੀਂਦੀਆਂ, ਇੱਥੇ ਕੋਈ ਨਾ ਡਰਾਈਵਰ ਸੁਖਾਲਾ ਜੀ, ਲਾਜ ਰੱਖਦਾ ਕਲਗੀਆਂ ਵਾਲਾ ਤੇ ਲੌਗ ਬੁੱਕ ਭਰੀ ਰੱਖਦਾ, ਉਹ ਮੁੰਡਾ ਟ੍ਰਿਪਲ ਟ੍ਰਿਪਲ ਤੇ ਲੱਗਿਆ ਤੇ ਅੱਖ ਪੂਰੀ ਖੜੀ ਰੱਖਦਾ। ਲਓ ਜੀ ਇਹ ਟਰੱਕਾਂ ਵਾਲੇ ਵਾਲੀ ਸੀ
ਜੀ, ਇਹ ਹਲਕੇ ਫੁਲਕੇ ਗਾਣੇ, ਹਲਕਾ ਫੁਲਕਾ ਅੰਦਾਜ਼ ਤੇ ਬੋਲਾਂ 'ਚ ਮਿਠਾਸ, ਇਹ ਬੜੀ ਜ਼ਰੂਰੀ ਹੈ, ਇਹਦੇ ਨਾਲ ਬੜਾ ਵਧੀਆ ਇੱਕ ਮਾਹੌਲ ਜਿਹਾ ਬਣਦਾ, ਤੇ ਹੁਣ ਆਪਾਂ ਇਸ ਪਾਸੇ ਨੂੰ ਲੱਗ ਹੀ ਗਏ ਤਾਂ ਰੱਬ ਕਰੇ ਇਹਦੇ ਚੰਦ ਬੋਲ ਵੀ ਹੋ ਜਾਣ।
ਹਾਂਜੀ ਹਾਂਜੀ, ਰੱਬ ਕਰੇ, ਮੇਰਾ ਪਹਿਲਾ ਗਾਣਾ ਖਾਸ ਕਰ ਕੁੜੀਆਂ ਦੀ ਖਾਸ ਪਸੰਦ ਸੀਗਾ ਜੀ ਉਹ ਗਾਣਾ, ਅਤੇ ਕਈ ਬੰਦਿਆਂ ਨੇ ਗਿਫਟ ਕੀਤੀਆਂ ਉਹਦੀ, ਉਹ ਗਾਣਾ ਗਿਫਟ ਕੀਤਾ ਗਰਲਫ੍ਰੈਂਡਸ ਨੂੰ, ਅਤੇ ਮੈਨੂੰ ਮੈਸੇਜ ਵੀ ਆਇਆ ਬਾਈ ਮੰਨ ਗਈ, ਚਲੋ ਜੀ ਸਾਡੇ ਕਰਕੇ। ਹਾਂਜੀ ਸਹੀ ਗੱਲ ਆ, ਉਹ ਤੇਰੇ ਉੱਤੇ ਹੱਕ ਮੇਰਾ ਜਨਮਾਂ ਦੇ ਤੱਕ, ਤੇਰੇ ਉੱਤੇ ਹੱਕ ਮੇਰਾ ਜਨਮਾਂ ਦੇ ਤੱਕ, ਤੈਨੂੰ ਸੁਪਨੇ 'ਚ ਵੀ ਨਾ ਕੋਈ ਖੋਵੇ, ਸੁਪਨੇ 'ਚ ਵੀ ਨਾ ਕੋਈ ਖੋਵੇ, ਹੋ ਰੱਬ ਕਰੇ ਮੇਰੇ ਤੋਂ ਬਿਨਾ ਨੀ ਤੈਨੂੰ ਚਾਹੁਣ ਵਾਲਾ ਕੋਈ ਵੀ ਨਾ ਹੋਵੇ। ਥੈਂਕ ਯੂ ਜੀ,
ਬਹੁਤ ਥੈਂਕ ਯੂ। ਅਤੇ ਜਿਹੜਾ ਬਾਈ ਫਿਰੋਜ਼ ਖਾਨ ਨਾਲ ਗਾਇਆ,
ਹਾਂਜੀ
ਸਾਨੂੰ ਸਾਡਾ ਰੰਗਲਾ ਪੰਜਾਬ ਬੋਰਡ ਦੇ,
ਹਾਂਜੀ ਹਾਂਜੀ ਹਾਂਜੀ,
ਉਹਦੇ ਵੀ ਚੌਕੇ ਛੇਕੇ ਹੋ ਜਾਣ ਫਿਰ
ਉਹਦੇ ਵੀ। ਹਾਂਜੀ ਉਹ ਵੀ ਸੁਣਾਉਂਦੇ ਆ, ਯੈਸ ਅਸਲ 'ਚ ਗਾਣਾ ਬੜਾ ਪੁਰਾਣਾ ਅਤੇ ਰੀਸੈਂਟਲੀ ਫਰਮਾਇਸ਼ਾਂ ਵੀ ਆਈਆਂ,
ਕਲਰ ਤੇ ਹਥਿਆਰ ਮੇਰਾ ਖਿਆਲ ਇਹ ਵੀ ਦੋ ਗਾਣੇ ਸੀ।
ਹਾਂਜੀ ਹਾਂਜੀ ਹਾਂਜੀ, ਇਹ ਵੀ ਦੋ ਗਾਣੇ ਸੀਗੇ।
ਕਿੰਨੇ ਗਾਣੇ ਹੋ ਗਏ?
ਮੈਂ ਜੀ ਦੇਖੋ ਇੱਕ ਚੀਜ਼, ਵੈਸੇ ਆਸਟ੍ਰੇਲੀਆ ਦੇ ਮੁੰਡੇ ਦੇ ਨਾਂ ਲੱਗਦੀ ਆ ਉਹ, ਬਈ ਆਈ ਐਮ ਵਨ ਆਫ ਦਾ ਓਨਲੀ ਆਰਟਿਸਟ ਹੂ ਰਿਲੀਜ਼ਡ 19 ਸਿੰਗਲਸ ਇਨ 3 ਇਅਰਸ, ਅਤੇ ਵਿਦ ਵੀਡੀਓ, ਅਤੇ ਮੈਂ ਵੀ ਨਹੀਂ ਗਿਣੇ, ਮੈਂ ਵੀ ਦੱਬੀ ਤੁਰਿਆ ਉਹਨਾਂ ਕੰਮ।
ਅਤੇ ਫੰਡਿੰਗ ਨੂੰ ਲੈ ਕੇ, ਪੈਸੇ ਧੇਲੇ ਨੂੰ ਲੈ ਕੇ, ਇਹ ਫਿਰ ਰੱਬ ਸਬੱਬੀ ਕੰਮ ਕਿਵੇਂ ਸੂਤ ਆਇਆ ਹੋਇਆ?
ਪੈਸੇ ਧੇਲੇ ਨੂੰ ਲੈ ਕੇ,
ਵੀਡੀਓ ਬਣਾਉਣਾ ਕਾਫੀ ਮਹਿੰਗਾ ਕੰਮ ਆ,
ਇਟਸ ਅ ਵੈਰੀ ਬਿਗ ਜੌਬ ਦੀਸ ਡੇਜ਼ ਸਪੈਸ਼ਲੀ। ਅਤੇ ਦੇਖੋ ਜੀ ਪਹਿਲਾਂ ਮੈਂ ਆਪਦੇ ਪੈਸੇ ਲਾਏ ਅਤੇ 8 ਗਾਣੇ ਮੈਂ ਆਪਦੇ ਪੈਸਿਆਂ ਦੇ ਕੀਤੇ ਸੀ,
ਬਾਣੀਆਂ ਦੇ ਕਹਿਣਗੇ ਪੈਸਾ ਪੈਸੇ ਨੂੰ ਖਿੱਚਦਾ।
ਹਾਂਜੀ ਹਾਂਜੀ ਹਾਂਜੀ, 8 ਗਾਣੇ ਮੈਂ ਬਈ ਆਪਦੇ ਪੈਸਿਆਂ ਦੇ ਕੀਤੇ ਸੀਗੇ, ਫਿਰ ਉਸ ਤੋਂ ਬਾਅਦ ਰੱਬ ਨੇ ਸੁਣੀ ਅਤੇ ਹੁਣ ਐਕਚੁਲੀ ਬਹੁਤ ਪੈਸੇ ਲੱਗਦੇ ਆ ਵੀਡੀਓਜ਼ 'ਤੇ, ਤੇ
ਕੈਮਰਿਆਂ ਦੀਆਂ ਕੀਮਤਾਂ ਹੀ ਬੜੀਆਂ,
ਕੈਮਰੇ ਦੀਆਂ ਕੀਮਤਾਂ ਬੜੀਆਂ, ਜੇ ਤੁਸੀਂ ਵਧੀਆ ਵੀਡੀਓ ਕਰਨੀ ਆ ਤੁਹਾਡਾ 15-20 lakh ਰੁਪਈਆ ਲੱਗ ਜਾਂਦਾ ਅੱਜ ਕੱਲ ਪ੍ਰੋਜੈਕਟ 'ਤੇ, ਅਤੇ ਉਹ ਹੁਣ ਤੁਸੀਂ ਹਰ ਇੱਕ 'ਤੇ ਲਾਈ ਜਾਓਗੇ ਅਤੇ ਉਹ ਫਿਰ ਮੈਨੂੰ ਲੱਗਦਾ ਵੀ ਇੱਕ ਬੰਦੇ ਲਈ ਜਾਂ ਇੱਕ ਆਰਟਿਸਟ ਲਈ ਉਨੀ ਪੋਸੀਬਿਲਿਟੀ ਹੁੰਦੀ ਨਹੀਂ ਗੀ, ਕਿਉਂਕਿ ਕੰਪਨੀਜ਼ ਆਫਕੋਰਸ ਅਰਨ ਕਰਦੀਆਂ ਉਹਦੇ ਤੋਂ, ਅਤੇ ਕਾਫੀ ਕੁਝ ਆ ਅੱਜ ਕੱਲ੍ਹ ਅਰਨਿੰਗ ਦੇ ਵਿੱਚ।
ਯੂਟਿਊਬ 'ਤੇ ਕਈ ਲੋਕ ਅਕਸਰ ਸਵਾਲ ਕਰਦੇ ਆ ਆ ਜਿਹੜੇ ਕਲਿੱਕਾਂ ਦੇ ਪੈਸੇ ਮਿਲਦੇ ਆ,
ਹਾਂਜੀ ਹਾਂਜੀ,
ਇਹ ਕਿੰਨੇ ਕੁ ਪੈਸੇ ਮਿਲਦੇ ਆ ਗਗਨ, ਹੈ ਕੋਈ ਆਈਡੀਆ ਰਫ ਜਿਹਾ ਜੇ ਹੋਵੇ?
ਆਈ ਐਜ਼ ਫਾਰ ਐਜ਼ ਆਈ ਥਿੰਕ ਇਜ਼ ਅਬਾਊਟ $1,000 ਅ ਮਿਲੀਅਨ ਸਮਥਿੰਗ ਲਾਈਕ ਦੈਟ। ਮੈਨੂੰ ਹਜੇ ਬਾਕੀ ਜੀ ਦੇਖੋ, ਮੈਂ ਤਾਂ ਗਾਉਣ ਵਾਲਾ ਆ, ਮੈਂ ਇਹਨਾਂ ਚੀਜ਼ਾਂ ਲਈ ਹਜੇ ਧਿਆਨ ਨਹੀਂ ਦਿੱਤਾ ਵੀ ਕਿੰਨੇ
ਪੈਸੇ ਕੰਪਨੀ ਨੂੰ ਜਾਂਦੇ ਆ ਜਿਹੜੀ ਕੰਪਨੀ ਰਿਲੀਜ਼ ਕਰਦੀ ਆ।
ਦੇਖੋ ਜੀ, ਉਹ ਪੈਸੇ ਲਾਉਂਦੇ ਆ ਤੁਹਾਡੇ 'ਤੇ, ਜਿਵੇਂ ਹੁਣ ਮੇਰੇ 'ਤੇ ਮੈਂ ਕੰਪਨੀਆਂ ਨਾਲ ਅਟੈਚ ਆ, ਸਾਗਾ ਹੋ ਗਈ, ਸਾਗਾ ਮਿਊਜ਼ਿਕ, ਫਿਰ ਮੈਂ ਵਾਈਟ ਹਿੱਲ ਨਾਲ ਅਟੈਚ ਆ, ਫਿਰ ਮੈਂ ਟੀ ਸੀਰੀਜ਼ ਨਾਲ ਅਟੈਚ ਆ। ਸੋ ਇਹ 3 ਕੰਪਨੀਆਂ ਮੇਰੇ 'ਤੇ ਪੈਸੇ ਇਹਨਾਂ ਨੇ ਇਹ ਲਾਉਂਦੀਆਂ ਲਾ ਰਹੀਆਂ ਵਾ। ਸੋ ਜਿਹੜੀ ਮੇਰੇ ਤੋਂ ਇਨਕਮ ਹੁੰਦੀ ਉਹ ਸਾਰੀ ਇਹਨਾਂ ਨੂੰ ਜਾਂਦੀ ਆ ਜੀ। ਜਿਹੜੀ ਕੰਪਨੀ, ਜਿਵੇਂ ਆਉਣ ਵਾਲਾ ਗਾਣਾ ਸਾਗਾ ਦਾ ਲਾਸਟ ਗਾਣਾ ਮੇਰਾ ਸਾਡੇ ਨਾਲ ਨੱਚਦੀ ਹੈ ਜੱਚਦੀ ਹੈ ਤੂੰ,
ਨਹੀਂ ਉਹਦੇ 'ਚ ਕੋਈ ਹਿੱਸਾ ਨਹੀਂ ਦਿੰਦੇ ਜਾਂ ਤੁਹਾਨੂੰ ਹੌਸਲਾ ਹੀ ਦਿੰਦੇ?
ਨਹੀਂ, ਆਪਾਂ ਓਵਰਆਲ ਪੈਸੇ ਲੈ ਲਈਦੇ ਆ ਜੀ।
ਠੀਕ ਆ,
ਹਾਂਜੀ ਹਾਂਜੀ, ਓਵਰਆਲ
ਮੇਰੇ ਕਹਿਣ ਦਾ ਮਤਲਬ ਇਹ ਉਹ ਗੱਲਾਂ ਨੇ, ਕਿਉਂਕਿ ਜਿਹੜੇ ਨੌਜਵਾਨ ਉੱਠਦੇ ਗਾਇਕ ਆ ਉਹਨਾਂ ਨੂੰ ਇਹ ਸੁਨੇਹਾ ਜਾਂਦਾ ਵੀ ਕੰਪਨੀਆਂ ਹੀ ਲੈ ਜਾਂਦੀਆਂ, ਬੰਦੇ ਪੱਲੇ ਦਾ ਕੱਖ ਨਹੀਂ ਪੈਂਦਾ।
ਨਹੀਂ ਦੇਖੋ, ਬੰਦੇ ਪੱਲੇ ਗਾਣੇ ਤੋਂ ਬਾਅਦ ਸ਼ੋਅ ਜਿਹੜੇ ਉਹ ਬੰਦੇ ਪੱਲੇ ਹੀ ਆ। ਠੀਕ ਹੈ ਜੀ, ਇਟਸ ਇਟਸ ਏ ਬਿਜ਼ਨਸ ਆਫ ਇਨ ਟਰਮਸ ਆਫ, ਜੇ ਆਪਾਂ ਕਹਿ ਦਈਏ ਕਿ ਹਾਂਜੀ, ਵੈਨ ਯੂ ਆਰ ਵੈਰੀ ਵੈਲ ਨੋਨ ਫਿਰ ਤੁਸੀਂ ਗਾਣੇ ਦੇ ਪੈਸੇ ਵੀ ਲੈਂਦੇ ਹੋ, ਜਿਵੇਂ ਹੁਣ ਆਪਾਂ ਲੈਂਦੇ ਹਾਂ ਪੈਸੇ, ਪਹਿਲਾਂ ਨਹੀਂ ਸੀ ਲੈਂਦੇ, ਪਹਿਲਾਂ
ਇੱਕ ਇੰਡਸਟਰੀ ਆ।
ਹਾਂਜੀ, ਇੱਕ ਇੰਡਸਟਰੀ ਆ ਜੀ, ਇੱਕ ਬਿਜ਼ਨਸ ਆ ਇਹ, ਔਰ ਸਾਰੇ ਹੀ ਫੇਅਰ। ਮੈਨੂੰ ਲੱਗਦਾ ਵੀ ਜਿਹੜਾ ਬੰਦਾ ਤੁਹਾਡੇ 'ਤੇ ਪੈਸੇ ਲਾ ਰਿਹਾ ਉਹਨੂੰ ਬਣਨੇ ਵੀ ਚਾਹੀਦੇ ਆ। ਹੁਣ ਕੋਈ ਐਵੇਂ ਤੁਹਾਡੇ 'ਤੇ 20 lakh ਰੁਪਈਆ ਲਾ ਕੇ ਘਰੋਂ ਪੱਲਿਓਂ ਲਾ ਕੇ ਅਤੇ ਬੈਠਾ ਦੇਖੀ ਜਾਵੇ ਜੀ ਸਾਡਾ ਗਾਣਾ ਚੱਲਦਾ, ਇਹ ਤਾਂ ਚੀਜ਼ ਸੈਂਸ ਨਹੀਂ ਨਾ ਬਣਦੀ, ਉਹ ਕਵਰ ਵੀ ਕਰਨਾ।
ਮੇਰੇ ਖਿਆਲ ਕੰਪਨੀਆਂ ਇਹ ਵੀ ਦੇਖਦੀਆਂ ਵੀ ਫੇਸਬੁੱਕ ਅਤੇ ਸੋਸ਼ਲ ਮੀਡੀਆ 'ਤੇ ਇਹਦੇ ਕਿੰਨੇ ਕੁ ਫੋਲੋਅਰਸ ਨੇ, ਕੱਲ੍ਹ ਨੂੰ ਇਹ ਗਾਣਾ ਕਲਿੱਕਾਂ 'ਚ ਤਬਦੀਲ ਹੋਊਗਾ ਕਿ ਨਹੀਂ ਹੋਊਗਾ।
ਹਾਂਜੀ ਹਾਂਜੀ ਹਾਂਜੀ, ਇਹ ਚੀਜ਼ਾਂ ਕਾਫੀ ਟ੍ਰੈਂਡ ਬਣ ਗਿਆ ਜੀ ਹੁਣ। ਹੁਣ ਯੂਟਿਊਬ ਦਾ ਟ੍ਰੈਂਡ ਆ, ਟੀਵੀ ਤੋਂ ਜ਼ਿਆਦਾ ਲੋਕ ਯੂਟਿਊਬ 'ਤੇ ਦੇਖਦੇ ਆ, ਅਤੇ ਉਹ ਚੀਜ਼ਾਂ ਕਾਫੀ
ਸਮਾਂ ਬਦਲ ਰਿਹਾ
ਜੀ, ਚੇਂਜ ਹੋ ਗਿਆ। ਮੈਂ ਤਾਂ ਵੈਸੇ ਸੀਡੀਆਂ ਵਾਲੇ ਮਾਹੌਲ 'ਚ ਤਾਂ ਮੈਂ ਆਇਆ ਵੀ ਨਹੀਂ ਸੀ,
ਪਹਿਲਾਂ ਕੈਸਟਾਂ ਗਈਆਂ ਫਿਰ ਸੀਡੀਆਂ ਗਈਆਂ।
ਹਾਂਜੀ ਹਾਂਜੀ ਹਾਂਜੀ, ਮੈਂ ਆਹ ਮਾਹੌਲ ਦੇ ਵਿੱਚ ਹੀ ਰਿਲੀਜ਼ ਹੋਇਆ ਵਾ, ਅਤੇ ਸੋ ਮੈਨੂੰ ਪਹਿਲਾਂ ਦਾ ਤਾਂ ਪਤਾ ਨਹੀਂ, ਪਰ ਹੁਣ ਇਹ ਟ੍ਰੈਂਡ ਚੇਂਜ ਹੋਣ ਦੇ ਨਾਲ ਨਾਲ ਇਨਕਮ ਸੋਰਸਿਸ ਵੀ ਚੇਂਜ ਹੋ ਗਏ। ਇਟਸ ਨੋਟ ਕਿ ਪਹਿਲਾਂ ਸੀਡੀ ਵਿਕਦੀ ਸੀ ਅਤੇ ਸੀਡੀ ਨਾਲ ਇਨਕਮ ਹੋ ਜਾਂਦੀ ਸੀ, ਅਤੇ ਹੁਣ ਨਹੀਂ ਹੁੰਦੀ, ਹੁਣ ਵੀ ਇਨਕਮ ਹੁੰਦੀ ਆ, ਪਰ ਦੇਰ ਆਰ ਡਿਫਰੈਂਟ ਵੇਜ਼ ਕਿ ਜਿਹਦੇ ਨਾਲ ਇਨਕਮ ਜਨਰੇਟ ਹੁੰਦੀ ਆ। ਟਿਊਨਸ ਹੋ ਗਈਆਂ, ਆਈ ਟਿਊਨ ਹੋ ਗਿਆ, ਫਿਰ ਯੂਟਿਊਬ ਹੋ ਗਿਆ, ਡਿਜੀਟਲੀ ਮੈਨੀ ਸੋਰਸਿਸ।
ਹਾਂਜੀ, ਪਲੇਟਫਾਰਮ ਤਾਂ ਹੁਣ ਬਹੁਤ ਨੇ।
ਹਾਂਜੀ ਹਾਂਜੀ,
ਆਮਦਨ ਸਾਬਨ ਜ਼ਰੀਆ ਬਣਿਆ
ਹੋਇਆ ਹੈ। ਹਾਂਜੀ, ਬਹੁਤ ਬਹੁਤ ਜ਼ਿਆਦਾ ਜਨਰੇਟ ਹੁੰਦੀ ਹੈ ਜੀ ਇਨਕਮ ਪੰਜਾਬੀ ਇੰਡਸਟਰੀ
ਨਾਲ। ਡਾਰਾ ਸੁਖਵਿੰਦਰ ਸਿੰਘ ਲਿਖਦੇ ਜੀ, ਕਹਿੰਦੇ ਅਮਰੀਕਾ ਕੈਨੇਡਾ ਸੁਪਨਾ ਜ਼ਰੂਰ ਆ ਪਰ ਪੰਜਾਬ ਆਪਣਾ। ਸਤਿ ਸ਼੍ਰੀ ਅਕਾਲ ਗਗਨਵੀਰ।
ਸਤਿ ਸ਼੍ਰੀ ਅਕਾਲ
ਬਲਵੀਰ ਲੰਬੜ, ਉਹ ਲਿਖਦੇ ਆ ਗੁੱਡ ਜੋਬ ਵੀਰੇ, ਚੱਕੀ ਚੱਲੋ।
ਨਹੀਂ, ਥੈਂਕ ਯੂ ਜੀ ਲੰਬੜ ਸਾਹਿਬ, ਥੈਂਕਸ ਅਲੋਟ। ਬਾਕੀ ਤੁਹਾਡੀ ਸਾਰਿਆਂ ਦੀਆਂ ਦੁਆਵਾਂ ਜਿਹੜੀਆਂ ਉਹ ਸਿਰ ਮੱਤੇ ਮੈਂ ਕਬੂਲਦਾ ਹਾਂ। ਐਂਡ ਬਾਈ, ਮੇਰੇ ਲਈ ਬਹੁਤ ਪ੍ਰਾਊਡ ਵਾਲੀ ਗੱਲ ਹੁੰਦੀ ਹੈ ਜਦੋਂ ਕੈਨੇਡਾ ਅਮਰੀਕਾ ਸ਼ੋਅ ਚੱਲ ਰਿਹਾ ਹੁੰਦਾ, ਸਾਹਮਣੇ ਆਸਟ੍ਰੇਲੀਆ ਜਾਂ ਮੈਲਬਨ ਵਾਲਾ ਬੰਦਾ ਬੈਠਾ, ਬਾਈ ਮੈਂ ਤੁਹਾਡੇ ਪਿੰਡੋਂ ਹਾਂ, ਜਾਂ ਕੋਕਰੀ ਵਾਲਾ ਬੈਠਾ ਹੁੰਦਾ, ਮੈਨੂੰ ਆਈ ਆਈ ਲਵ ਇਟ, ਅਤੇ ਮੈਂ ਦਿਲੋਂ ਸਤਿਕਾਰ ਕਰਦਾ ਜੀ ਉਸ ਚੀਜ਼ ਦਾ।
ਅਤੇ ਜਿਹੜੇ ਮਕਬੂਲ ਗਾਇਕ ਨੇ,
ਹਾਂਜੀ ਹਾਂਜੀ,
ਉਹ ਮਿੰਟ 2 ਹੀ ਲਾਉਂਦੇ ਆ ਫਿਲਮ ਬਣਾਉਣ ਨੂੰ ਜਾਂ ਫਿਲਮਾਂ 'ਚ ਆਉਣ ਨੂੰ।
ਹਾਂਜੀ ਹਾਂਜੀ,
ਆਪਣਾ ਫਿਰ ਕੋਈ ਬਣਿਆ ਸਬੱਬ?
ਮੈਂ ਬੜੇ ਟਾਈਮ ਤੋਂ ਜੀ ਫਿਲਮਾਂ ਦਾ ਚੱਕਰ ਇਹ ਆ ਜੀ ਵੀ ਪੰਜਾਬੀ ਸਿੰਗਰਸ ਦਾ ਟ੍ਰੈਂਡ ਹੀ ਬਣ ਗਿਆ ਫਿਲਮਾਂ ਕਰਨਾ ਇੱਕ, ਅਤੇ ਕੁਸ਼ਚਨ ਤੁਹਾਡੇ ਨਾਲ ਹਮੇਸ਼ਾ ਹੁੰਦਾ ਹੈ, ਹਰ ਇੱਕ ਮੀਡੀਆ ਤੁਹਾਡੇ ਨਾਲ ਕਰਦਾ ਹੈ,
ਫਿਲਮ ਕਰੋਗੇ ਜਾਂ ਕਦੋਂ
ਕਰੋਗੇ, ਕੀ ਕਰ ਰਹੇ ਹੋ ਫਿਲਮ ਦੇ ਵਿੱਚ ਅਤੇ ਕਦੋਂ। ਮੈਂ 3 ਫਿਲਮਾਂ ਮੈਂ ਨਹੀਂ ਕੀਤੀਆਂ, ਉਹ 3 ਹੀ ਆ ਗਈਆਂ।
ਅੱਛਾ,
ਅਤੇ ਉਹ 3 ਹੀ ਚਲੀਆਂ ਗਈਆਂ, ਅਤੇ ਉਹ
ਆਉਣ
ਜਾਣੀ ਕੀਤਾ, ਅਤੇ ਉਹ ਇੱਕ ਡਿਸੀਜ਼ਨ ਹੁੰਦੇ ਆ ਜੀ ਜਿਹੜੇ ਮੈਨੂੰ ਲੱਗਦਾ ਤੁਹਾਨੂੰ ਉੱਪਰ ਅਤੇ ਥੱਲੇ ਡਿਸੀਜ਼ਨ ਤੁਹਾਡੇ ਲੈ ਕੇ ਜਾਂਦੇ ਆ। ਅਤੇ ਜੇ ਮੈਂ ਐਕਟਰ ਹੀ ਬਣਨਾ ਹੁੰਦਾ ਅਤੇ ਮੈਂ ਕਿਸੇ 'ਚ ਵੀ ਇੱਕ ਟੈਗ ਲਾਉਣਾ ਹੁੰਦਾ ਆਪਦੇ ਨਾਲ ਵੀ ਮੇਰੀ ਫਿਲਮ ਆਈ ਆ, ਤਾਂ ਮੈਂ ਅੱਜ ਤੋਂ 1 ਸਾਲ ਕੁ ਪਹਿਲਾਂ ਦਿਸ ਜਾਣਾ ਸੀਗਾ ਕਿਸੇ ਮੂਵੀ ਦੇ ਵਿੱਚ। ਪਰ ਮੇਰੇ ਲਈ ਮੂਵੀ ਇੱਕ ਪੈਸ਼ਨ ਆ ਜੀ, ਅਤੇ ਮੇਰੇ ਲਈ ਮੂਵੀ ਇੱਕ ਮੇਰੀ ਅਲੱਗ ਲਾਈਫ ਆ ਜਿਹੜੀ ਮੈਂ ਕੰਟੀਨਿਊ ਕਰਨੀ ਆ। ਮੈਂ ਲੌਂਗ ਟਰਮ ਲੈ ਕੇ ਚੱਲਦਾ ਮੂਵੀਜ਼ ਨੂੰ, ਮੈਂ ਸ਼ੋਰਟ ਟਰਮ ਨਹੀਂ ਲੈ ਕੇ ਚੱਲਦਾ ਜਿਵੇਂ ਮੈਂ ਸਿੰਗਿੰਗ ਨੂੰ ਲੈ ਕੇ ਚੱਲਿਆ। ਅਤੇ ਸੋ ਮੈਂ ਆਈ ਵਾਜ਼ ਲੁਕਿੰਗ ਫੋਰ ਸਮਥਿੰਗ ਜਿਹੜੀ ਡਿਫਰੈਂਟ ਹੋਵੇ, ਅਤੇ ਮੈਂ ਫਿਲਮਾਂ ਵੀ ਖਰੀਦੀਆਂ ਜੀ ਇੱਥੇ, ਉਹ ਵੀ ਲਵਾਈਆਂ। ਸੋ ਆਪਾਂ ਇਹ ਚੀਜ਼ ਦੇ
ਤਕਰੀਬਨ ਵਿੱਚ ਦੀ ਲੰਘ ਚੁੱਕੇ ਆ,
ਵਿੱਚੋਂ ਦੀ ਨਿਕਲੇ ਹੋਏ ਆ। ਘਾਟੇ ਜਿਹੜੇ ਸਭ ਤੋਂ ਪਹਿਲਾਂ ਸਾਨੂੰ ਪੈਂਦੇ ਹੁੰਦੇ ਸੀ, ਬਾਅਦ ਚੋਂ ਜਾਂਦੇ ਸੀ ਉਹਦੇ ਕੋਲੇ,
ਇੱਟ ਭੱਠੇ ਚ ਪੱਕੀ ਆ।
ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ। ਸੋ ਹੁਣ ਮੇਰੇ ਕੋਲ ਪਿਛਲੇ 7 ਮਹੀਨਿਆਂ ਤੋਂ ਸਾਡੇ ਕੋਲ ਸਬਜੈਕਟ ਸੀਗਾ ਲਾਟੂ, ਅਤੇ
ਮੈਂ ਤੇਰਾ ਲਾਟੂ 100 ਵਾਟ ਦਾ।
ਸਹੀ ਗੱਲ ਹੈ। ਐਕਚੁਲੀ ਲਾਟੂ ਰੀਪ੍ਰਜੈਂਟ ਕਰਦਾ ਬਲਬ ਨੂੰ, ਅਤੇ ਉਦੋਂ ਦੀ ਸਟੋਰੀ ਆ ਜਦੋਂ, ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਮੇਰੀ ਫਿਲਮ ਲਾਟੂ ਆ ਰਹੀ, ਕਿਉਂਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਕਵਰੇਜ ਹੋਈ ਹੈ।
ਐਂਡ
ਵਨ ਆਫ ਦਾ ਬੈਸਟ ਥਿੰਗ ਹੈਪਨਡ ਇਜ਼ ਕਿ ਬੰਬੇ ਨੇ ਬਹੁਤ ਇਹਨੂੰ ਕਵਰ ਕੀਤਾ, ਕਿਉਂਕਿ ਬੰਬੇ ਨੂੰ ਲੱਗਿਆ, ਬੰਬੇ ਦੇ ਮੀਡੀਆ ਨੂੰ ਲੱਗਿਆ ਵੀ, ਕਿਉਂਕਿ ਟੋਇਲਟ ਵਾਜ਼ ਏ ਬਿਗ ਹਿੱਟ ਇਨ ਇੰਡੀਆ, ਟੋਇਲਟ ਜਿਹੜੀ ਹੁਣੇ ਮੂਵੀ ਆਈ ਸੀ ਅਕਸ਼ੇ ਕੁਮਾਰ, ਅਤੇ ਸੋ ਸੋਸ਼ਲ ਇਸ਼ੂ ਸੀਗਾ। ਅਤੇ ਸੋ ਬਿਜਲੀ ਇੱਕ ਉਹਨਾਂ ਨੂੰ ਵੀ, ਇਟਸ 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 ਅਨਦਰ ਸੋਸ਼ਲ ਕੋਨਸੈਪਟ ਕਮਿੰਗ ਅਪ ਇਨ ਏ ਫਨੀ ਵੇ, ਜਿਹੜਾ ਲਾਟੂ ਆ। ਅਤੇ ਸੋ ਸਾਰੇ ਬੰਬੇ 'ਚ ਕਵਰ ਹੋਇਆ ਜੀ ਇਹ ਲਾਟੂ ਦਾ, ਅਤੇ ਫਿਰ ਉਦੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਮਾਹੌਲ ਹੀ ਦੂਜਾ ਬਾਬੇ ਵਾਲਾ ਹੋ ਗਿਆ, ਅਤੇ ਫਿਰ ਉਹ ਅਸੀਂ ਵੀ ਪੁਸ਼ ਕਰਨਾ ਥੋੜ੍ਹਾ ਜਿਹਾ ਛੱਡਤਾ। ਅਤੇ ਸੋ ਇੱਕ ਉਦੋਂ ਦਾ ਟਾਈਮ ਜਦੋਂ ਬਿਜਲੀ ਨਹੀਂ ਸੀ, ਮੈਨੂੰ ਵੀ ਨਹੀਂ ਸੀ ਪਤਾ ਕੀ ਹੁੰਦਾ ਸੀ, ਤੁਹਾਨੂੰ ਵੀ ਨਹੀਂ ਪਤਾ ਹੋਣਾ ਹੁਣ ਤਾਂ। ਖਾਸ ਕਰ ਮੇਰੀਆਂ ਵਰਕਸ਼ਾਪਸ ਆ ਜਿਹੜੀਆਂ ਉਹ ਇਸੇ ਪ੍ਰੋਜੈਕਟ ਨੂੰ ਲੈ ਕੇ ਹੀ ਆ, ਮੈਂ ਰਿਸਰਚ ਸਾਡੀ ਬਹੁਤ ਆ ਇਸ ਚੀਜ਼ ਬਾਰੇ ਵੀ, ਲੋਕੀ ਕਿਵੇਂ ਉੱਠਦੇ ਸੀ, ਕਿਵੇਂ ਬਹਿੰਦੇ ਸੀ, ਕਿੱਦਾਂ ਦਾ ਉਹਨਾਂ ਦਾ ਸਰੀਰ ਸੀ, ਹਾਂਜੀ ਕਿੱਦਾਂ, ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਜੇ ਤੁਸੀਂ
ਸਾਡੇ ਪਿੰਡ ਵਾਲੇ ਹੀ ਕਰੀ ਜਾਣ ਵੀ ਇਹ ਬਿਜਲੀ ਤਾਂ ਕਹਿੰਦੇ ਪਾਣੀ ਚੋਂ ਕੱਢ ਲਈ, ਪਾਣੀ ਚ ਬਚਿਆ,
ਪਾਣੀ ਦਿੱਤਾ ਹਾਂਜੀ,
ਭਾਖੜੇ ਵਾਲਿਆਂ ਨੇ
ਵਿਦਆਊਟ ਉਹ ਦਿੱਤਾ, ਹਾਂਜੀ ਹਾਂਜੀ,
ਕੋਈ ਕਿਹਾ ਸੀ ਕੁੱਪ ਬੰਨ ਲੈਣਾ ਬਿਜਲੀ ਦਾ,
ਨਹਿਰੋਂ ਕਾਫੀ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ, ਜਿਹੜੀਆਂ ਰਿਐਲਿਟੀ ਆ ਵੀ ਇਦਾਂ ਬਿਜਲੀ ਆਈ ਸੀ ਪਿੰਡਾਂ ਦੇ ਵਿੱਚ,
ਠੀਕ ਹੈ,
ਤੇ ਕਿੱਦਾਂ ਪਿੰਡ ਦੀਆਂ ਬੁੜੀਆਂ ਜਿਹੜੀਆਂ ਉਹ ਕਈ ਪਸੰਦ ਵੀ ਕਰਦੀਆਂ ਸੀ, ਤੇ ਕਈ ਕਹਿੰਦੀਆਂ ਸੀ ਵੀ ਨਹੀਂ ਆਉਣੀ ਵੀ ਨਹੀਂ ਚਾਹੀਦੀ, ਤੇ ਕਿੱਦਾਂ ਉਦੋਂ ਜਿਹੜੇ ਵੱਡੇ ਘਰ ਹੁੰਦੇ ਸੀ ਉਹਨਾਂ ਦੇ ਹੀ ਆ ਸਕਦੀ ਸੀ,
ਮਿਥਸ ਬਣੀਆਂ ਹੋਈਆਂ ਲੋਕਾਂ 'ਚ, ਕਿਉਂਕਿ ਜਿਹੜੀ ਚੀਜ਼ ਦੇਖੀ ਨਹੀਂ ਉਹਦੇ ਬਾਰੇ ਤਸੱਵਰ ਨਹੀਂ ਨਾ ਕਰ ਸਕਦੇ।
ਹਾਂਜੀ ਹਾਂਜੀ ਹਾਂਜੀ,
ਜਿਵੇਂ ਅੱਗੇ 47 ਤੋਂ ਪਹਿਲਾਂ ਕਿਸੇ ਨੇ ਪਿੰਡ ਉਹ ਗੱਡੀ ਆ ਗਈ ਜੀਪ ਘੜੁੱਕਾ ਅੰਗਰੇਜ਼ਾਂ ਦਾ, ਉਹ ਪਿੰਡ ਵਾਲੇ ਕੋਠਿਆਂ 'ਤੇ ਚੜ੍ਹਨ ਕਹਿੰਦੇ ਵੀ ਰੇਲ ਦਾ ਇੰਜਣ ਹਲਕਿਆ ਫਿਰਦਾ।
ਅੱਛਾ, ਇਹ ਐਗਜ਼ੈਕਟ ਚੀਜ਼ਾਂ ਆ, ਹੁਣ ਬਿਜਲੀ ਆ ਰਹੀ ਸੀ ਅਤੇ ਪਿੰਡ ਦੇ ਵਿੱਚ ਲੋਕਾਂ ਦਾ ਮਾਹੌਲ, ਕਈਆਂ ਦਾ ਕਈ ਕਈ ਵੈਲਕਮ ਕਰ ਰਹੇ ਸੀ, ਅਤੇ ਕਈਆਂ ਦਾ ਵੀ ਆਉਣੀ ਆ ਇਹ, ਕਈਆਂ ਨੂੰ ਇਹ ਚੀਜ਼ ਟੈਨਸ਼ਨ ਹੋ ਗਈ ਵੀ ਇਹ ਤਾਂ ਕੰਮ ਖਰਾਬ ਹੋਊ, ਪਤਾ ਨਹੀਂ ਕੀ ਆ ਰਿਹਾ।
ਠੀਕ ਹੈ,
ਸੋ ਬਾਕੀ ਮੈਂ ਜ਼ਿਆਦਾ ਸੋਰੀ ਮੈਂ ਦੱਸ ਨਹੀਂ ਸਕਦਾ, ਮੇਰੇ ਪ੍ਰੋਡਿਊਸਰਾਂ ਨੇ ਮੇਰੇ ਗੰਨ ਰੱਖੀ ਆ ਅਤੇ ਉੱਧਰੋਂ ਮੇਰੇ ਉਹਨਾਂ ਨੇ ਵੀ ਗੰਨ ਰੱਖੀ ਆ, ਉੱਪਰ ਵੀ ਤੂੰ, ਕਿਉਂਕਿ ਹੁਣ ਇੰਟਰਵਿਊਆਂ ਹੁੰਦੀਆਂ ਰਹਿੰਦੀਆਂ ਜੀ,
ਠੀਕ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਹੈ,
ਨਹੀਂ ਦੱਸਣਾ ਮੈਂ,
ਕਤਲ ਰਾਧਾ ਨੇ ਕੀਤਾ।
ਸਹੀ ਗੱਲ,
ਕਈ ਵਾਰ ਪਹਿਲਾਂ ਚਾਹੁੰਦਾ ਨਾ ਇੱਕੋ ਹੀ ਲਾਈਨ ਹੁੰਦੀ ਆ ਵੀ ਕਤਲ ਰਾਧਾ ਨੇ ਕੀਤਾ,
ਉਹੀ ਦੱਸਤੀ। ਵੈਸੇ ਆਈ ਮੀਨ ਫਰੋਮ ਦਾ ਪੋਸਟਰ ਯੂ ਕੈਨ ਹੈਵ ਐਨ ਆਈਡੀਆ ਕਿ ਇੱਕ ਬੰਦਾ ਇੱਕ ਸਿੱਧ, ਉਹ ਮੈਂ ਹੀ ਹਾਂ, ਚਾਦਰਾ ਲਾਇਆ ਅਤੇ ਬਲਬ ਟੰਗ ਕੇ ਪਿੰਡ ਨੂੰ ਲੈ ਕੇ ਜਾ ਰਿਹਾ। ਸੋ ਉਹ ਚੀਜ਼ ਤੁਹਾਡੇ ਲਈ ਵੀ ਅਤੇ ਸਾਰਿਆਂ ਲਈ ਇੱਕ, ਮੈਨੂੰ ਮੈਂ ਯਕੀਨ ਅਤੇ ਗਰੰਟੀ ਲੈਣਾ ਬਈ ਸਾਰੇ ਪਰਿਵਾਰ ਨਾਲ ਦੇਖ ਕੇ ਆਉਂਗੇ, ਸਾਰੇ ਪਰਿਵਾਰ ਦੇਖ ਕੇ। ਹਾਂਜੀ ਹਾਂਜੀ, ਇੱਕ ਅਲੱਗ ਫਿਲਮ ਆ,
ਅਤੇ ਫਿਲਮਾਂ ਨੂੰ ਇੱਕ ਮਜ਼ਾਇਆ ਰੂਪ ਦੇਣ ਦਾ ਇੱਕ ਰਿਵਾਜ਼ ਵੀ ਆ, ਅਤੇ ਮੇਰਾ ਖਿਆਲ ਇੱਕ ਪੰਜਾਬੀਆਂ ਦਾ ਸੁਭਾਅ ਵੀ ਇਹੋ ਜਿਹਾ, ਕਹਿੰਦੇ ਹੁੰਦੇ ਆ ਵੀ ਪੰਜਾਬੀ ਬੰਦਾ ਤਾਂ ਕੁਲਫੀ ਨੂੰ ਵੀ ਕਈ ਜਗ੍ਹਾ ਤੋਂ ਚੱਟ ਕੇ ਦੇਖਦਾ ਵੀ ਖਬਰ ਨਹੀਂ ਸਵਾਦ ਹੋ ਰਹੀ ਹੁਣ।
ਸਹੀ ਗੱਲ ਆ, ਨਹੀਂ ਇਹ ਇੱਕ ਫੈਕਟ ਆ ਜੀ, ਬਾਕੀ ਸਾਡੇ ਕੋਲ ਇੰਨੇ ਇਸ਼ੂ ਹਜੇ ਪੁਰਾਣੇ ਪਏ ਆ, ਅਸੀਂ ਨਵਿਆਂ ਦੀ ਪਿਛਲੇ ਜਿਹੜੇ ਐਕਸਪਲੋਰ ਕਰਨ ਵਾਲੇ ਪਏ ਆ, ਬਹੁਤ ਹੀ ਜ਼ਿਆਦਾ ਪਏ ਆ, ਅਜੇ ਚੀਜ਼ਾਂ ਬਹੁਤ ਪਈਆਂ ਸਾਡੇ ਕੋਲ ਕਰਨ ਵਾਲੀਆਂ। ਅਤੇ ਬੈਸਟ ਐਗਜ਼ਾਮਪਲ ਇਜ਼ ਯੂ ਕੈਨ ਸੇ ਅੰਗਰੇਜ਼ ਅਮਰਿੰਦਰ ਭਾਅ ਜੀ ਦੀ ਮੂਵੀ ਸੀ, ਵਾਜ਼ ਅ ਵੈਰੀ ਬ੍ਰਿਲੀਅੰਟ
ਮੂਵੀ, ਪੁਰਾਣੇ ਸਮੇਂ 'ਚ ਦਿਖਾਈ,
ਪੁਰਾਣੇ ਸਮੇਂ ਦੀ,
ਪੁਰਾਣੇ ਸਮੇਂ ਦੀ ਦਿਖਾਈ।
ਹਾਂਜੀ ਹਾਂਜੀ ਹਾਂਜੀ, ਹਾਣੀ ਵਾਜ਼ ਪੁਰਾਣੇ ਸਮੇਂ ਦੀ ਮੂਵੀ। ਸੋ ਇੱਕ ਤਾਂ ਲੋਕਾਂ ਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ, ਇੱਕ ਜਦੋਂ ਇਹੋ ਜਿਹਾ ਵਿੱਚ ਸਬਜੈਕਟ ਐਡ ਹੋ ਜਾਵੇ ਵੀ ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਵੀ ਕਿਵੇਂ ਹੋਇਆ, ਸੋ ਲੋਕ ਦੇਖਣ ਜਾਂਦੇ ਆ ਵੀ ਯਾਰ ਇਹ ਆਈ ਕਿਵੇਂ ਸੀ, ਮਤਲਬ ਬਿਜਲੀ ਇਹ ਆਈ ਕਿਵੇਂ ਸੀ, ਇਹ ਕਿੱਦਾਂ ਕਿਵੇਂ ਕੀ। ਸੋ ਇਹ ਚੀਜ਼ਾਂ ਬਹੁਤ ਹੀ ਮੈਨੂੰ ਲੱਗਦਾ ਵੀ ਕੋਈ ਹੋਰ ਬਣਾਉਂਦਾ ਮੈਂ ਵੀ ਦੇਖਣ ਜਾਂਦਾ ਵੀ ਕਿਵੇਂ ਆਈ ਸੀ।
ਸੋ ਯਾਨੀ ਇਹ ਸਬਜੈਕਟ ਨਾਲ ਪਿਆਰ ਆ।
ਹਾਂਜੀ, ਮੈਨੂੰ ਸਬਜੈਕਟ ਨਾਲ ਬਹੁਤ ਪਿਆਰ ਆ, ਐਂਡ ਮੈਂ ਮੇਰੀ ਸਾਰੀ ਟੀਮ, ਜਤਿੰਦਰ ਸ਼ਾਹ ਭਾਅ ਜੀ ਆਪਣੇ ਮਿਊਜ਼ਿਕ ਡਾਇਰੈਕਟਰ ਨੇ, ਫਿਰ ਜਿਨ੍ਹਾਂ ਨੇ ਅੰਗਰੇਜ਼ ਦਾ ਮਿਊਜ਼ਿਕ ਕੀਤਾ, ਅਤੇ ਫਿਰ ਆਪਣੇ ਧੀਰਜ ਰਤਨ ਭਾਅ ਜੀ ਸਟੋਰੀ ਅਤੇ ਸਕਰੀਨ ਪਲੇ, ਜਿਹੜਾ ਸਕਰੀਨ ਪਲੇ ਬੇਸਿਕਲੀ ਧੀਰਜ ਰਤਨ ਭਾਅ ਜੀ ਕਰ ਰਹੇ ਆ ਹੁਣ, ਧਰਤੀ, ਮੇਲ ਕਰਾ ਦੇ ਰੱਬਾ, ਜੱਟ ਐਂਡ ਜੂਲੀਅਟ,
ਆਲ ਦੀ ਫਿਲਮਾਂ,
ਹਾਂਜੀ ਇਹ ਸਾਰੀਆਂ ਮੂਵੀਆਂ ਧੀਰਜ ਭਾਅ ਜੀ ਦੀਆਂ ਆ। ਸੋ ਮੈਂ ਆਪਦੇ ਆਪ ਨੂੰ ਲੱਕੀ ਫੀਲ ਕਰਦਾ ਕਿ ਮੇਰੇ ਨਾਲ ਇਹ ਟੀਮ ਜੁੜੀ ਆ। ਅਤੇ ਮਾਨਵ ਸ਼ਾਹ ਬਾਈ ਡਾਇਰੈਕਟਰ ਆ, ਸੁਰਮੀਤ ਮਾਵੀ ਭਾਅ ਜੀ ਡਾਇਲੋਗ ਰਾਈਟਰ ਆ, ਪੰਜਾਬ 1984, ਆਲ ਦੈਟ, ਸਾਰੀਆਂ ਮੂਵੀਆਂ ਮਾਵੀ ਭਾਅ ਜੀ ਦੀਆਂ ਆ ਕੀਤੀਆਂ ਹੋਈਆਂ। ਸੋ ਇਟਸ ਅ ਵੈਰੀ ਬਿਗ ਟੀਮ ਫੋਰ ਪੰਜਾਬੀ ਸਿਨੇਮਾ, ਅਤੇ ਅਸੀਂ ਸਾਰੀ ਇਕੱਠੀ ਕਰਕੇ ਇੱਕ 'ਚ ਪਾ ਤੀ।
ਅਤੇ ਗਗਨ, ਗਾ ਕੇ ਸਿੱਖਣਾ ਅਤੇ ਸਿੱਖ ਕੇ ਗਾਉਣਾ ਦੋ ਅਲੱਗ ਅਲੱਗ ਚੀਜ਼ਾਂ,
ਹਾਂਜੀ,
ਉਵੇਂ ਹੀ ਟੈਲੀਵਿਜ਼ਨ, ਡਰਾਮਾ ਜਾਂ ਫਿਲਮ ਦਾ ਵੀ ਇੱਦਾਂ ਹੀ ਆ।
ਹਾਂਜੀ ਹਾਂਜੀ।
ਇਹਦੇ ਲਈ ਕੋਈ ਫਿਰ ਤੁਸੀਂ ਵਰਕਸ਼ਾਪ ਵੀ ਲਾਈ ਆ? ਕਿਉਂਕਿ ਸਾਡੇ ਪਿੰਡ ਵਾਲਾ, ਜਿਵੇਂ ਅਸੀਂ, ਮੇਰਾ ਪਿੰਡ ਨਾਰੰਗਲ ਗੁਜਰਾਲ ਲੁਧਿਆਣੇ 'ਚ, ਰਵਿੰਦਰ ਜਾ ਕੇ ਪਹਿਲਾਂ ਸਿੱਖਿਆ, ਫਿਰ ਉਹਨੇ ਫਿਲਮਾਂ ਨਾਲ ਥੋੜ੍ਹਾ ਬਹੁਤਾ ਜੱਫਾ ਮਾਰਿਆ। ਤੁਸੀਂ ਵੀ ਕੋਈ ਇੱਦਾਂ ਪੁਣੇ ਜਿਵੇਂ ਥੀਏਟਰ ਐਂਡ ਆਰਟਸ ਆ, ਪਟਿਆਲਾ ਯੂਨੀਵਰਸਿਟੀ 'ਚ ਆ, ਕੋਈ ਇੱਦਾਂ ਦੀਆਂ ਵਰਕਸ਼ਾਪਸ? ਕਈ ਤਾਂ ਹੁੰਦੇ ਆ ਨੈਚੁਰਲ ਬੋਰਨ,
ਹਾਂਜੀ,
ਬੰਦਾ ਕਹਿੰਦਾ ਵੀ ਆਪਾਂ ਜੰਮੇ ਹੀ ਬਾਈ ਇਸ ਕੰਮ ਲਈ ਆ,
ਇਸ ਕੰਮ ਲਈ
ਹੈ ਨਾ, ਤੁਰਦੇ ਤੁਰਦੇ ਭੱਜਣ ਲੱਗ ਜਾਂਦੇ ਆ।
ਹਾਂਜੀ ਹਾਂਜੀ।
ਪਰ ਜੇ ਲੰਬੀ ਛਾਲ ਮਾਰਨੀ ਹੋਵੇ ਤਾਂ ਪਿੱਛੋਂ ਭੱਜ ਕੇ ਆਉਣਾ ਪੈਂਦਾ।
ਓ ਯੈਸ,
ਉਸ ਸਿਲਸਿਲੇ 'ਚ ਕੀ ਦੱਸਣਾ ਚਾਹੁੰਦੇ ਹੋ?
ਮੈਂ ਸਿੰਗਿੰਗ ਜਿਹੜੀ ਆ ਉਹ ਬੜੀ ਡਿਫਰੈਂਟ ਆ ਐਕਟਿੰਗ ਨਾਲੋਂ, ਇਹ ਮੈਂ ਰਿਅਲਾਈਜ਼ ਕਰ ਲਿਆ ਸੀ।
ਠੀਕ ਆ,
ਵੀ ਉੱਥੇ 3 ਮਿੰਟ ਦਾ ਗਾਣਾ ਆ ਅਤੇ ਵਿੱਚ ਇੱਕ ਸਿੰਕ ਹੋ ਜਾਂਦੀ ਜੀ, ਤੁਸੀਂ ਗਾ ਦਿੰਦੇ ਹੋ, ਉਦੋਂ ਬਾਅਦ ਸਟੋਰੀ ਲਾਈਨ
ਸੋਫਟਵੇਅਰ ਹੈਗੇ ਆ, ਕੰਪਿਊਟਰ ਹੈਗੇ ਆ, ਆਵਾਜ਼ ਬਦਲਤੀ ਆ,
ਆਵਾਜ਼ ਵਾਲਾ ਨਹੀਂ, ਮੈਂ ਸਿੰਗਿੰਗ ਦੀ ਉਹਦੀ ਗੱਲ ਕਰਦਾ, ਜਿਹੜਾ ਵੀਡੀਓ, ਵੀਡੀਓ ਦੀ ਗੱਲ ਕਰਦਾ। ਸਿੰਗਿੰਗ ਦੀ ਵੀਡੀਓ ਅਤੇ ਇੱਕ ਫਿਲਮ ਦੀ ਵੀਡੀਓ 'ਚ ਬਹੁਤ ਫਰਕ ਆ, ਉਹਦੇ 'ਚ ਤੁਹਾਡੇ ਇਮੋਸ਼ਨਸ ਕਵਰ ਹੋ ਜਾਂਦੇ ਆ ਸਿੰਗਿੰਗ ਦੀ ਵੀਡੀਓ 'ਚ, ਕਿਉਂਕਿ ਹਾਈ ਸਪੀਡ ਹੁੰਦਾ ਐਂਡ ਆਲ ਦੈਟ ਸਟੱਫ, ਸੋ ਕਈ ਚੀਜ਼ਾਂ ਕਵਰ ਹੋ ਜਾਂਦੀਆਂ। ਪਰ ਜਿਹੜੀ ਮੂਵੀ ਆ ਉਹ ਸੱਚੀ ਕਰੈਕਟਰ ਤੁਹਾਡੇ ਅੰਦਰ ਹੋਣਾ ਚਾਹੀਦਾ, ਫਿਰ ਤੁਸੀਂ ਚੱਲੋਗੇ, ਨਹੀਂ ਚੱਲੋਗੇ। ਇਹ ਇੱਕ ਫੈਕਟ ਆ ਅਤੇ ਇਹ ਇੱਦਾਂ ਹੀ ਰਹਿਣਾ ਐਕਟਿੰਗ ਦਾ। ਮੈਂ ਬੜਾ ਲਾਈਟਲੀ ਲੈਂਦਾ ਹੁੰਦਾ ਸੀਗਾ, ਅਤੇ ਪਰ ਬਾਅਦ 'ਚ ਜਾ ਕੇ ਪਤਾ ਲੱਗਿਆ ਵੀ ਨਹੀਂ ਕਾਕਾ, ਇਹ ਉਸਤਾਦ,
ਇਹ ਸੌਖਾ ਕੰਮ ਨਹੀਂ,
ਇਹ ਸੌਖਾ ਨਹੀਂ, ਇਹ ਜੇ ਜਿਹੜੀ ਵੀ ਚੀਜ਼ ਕਰਨੀ ਕਰੈਕਟਰ ਦੇ ਅੰਦਰ ਵੜੋ। ਫਿਰ
ਬੜੀ ਰੋਣ ਵਾਲਾ ਹੀ ਬਣਨਾ ਚਾਹੀਦਾ।
ਓ ਯੈਸ, ਰੋਣਾ ਤਾਂ ਮੀਨਸ ਰੋਣਾ ਆ, ਰੋਣਾ ਤਾਂ ਸਿੱਧੀ ਜੀ ਗੱਲ ਆ,
ਰੋਣ ਦਾ ਪਖੰਡ ਨਹੀਂ ਕਰਨਾ,
ਕੋਈ ਮਰ ਗਿਆ,
ਹਾਂ, ਰੋਣ ਦਾ ਪਖੰਡ ਨਹੀਂ ਕਰਨਾ।
ਹਾਂਜੀ, ਪਖੰਡ ਉਹ ਚੀਜ਼ ਅੰਦਰੋਂ, ਉਹ ਹੁਣ ਜਿਹੜੀਆਂ ਮੇਰੀਆਂ ਵਰਕਸ਼ਾਪਸ ਚੱਲ ਰਹੀਆਂ ਹੁਣ, ਮੈਨੂੰ ਟੀਚ ਕਰ ਰਿਹਾ ਕੁਲਦੀਪ ਸਰੀਨ ਜੀ। ਕੁਲਦੀਪ ਸਰੀਨ ਜੀ ਨੇ ਟਾਈਗਰ ਸ਼ਰਾਫ ਨੂੰ ਟ੍ਰੇਨ ਕੀਤਾ, ਉਦੋਂ ਬਾਅਦ ਹੁਣ ਉਹ ਮੈਨੂੰ ਟ੍ਰੇਨ ਕਰ ਰਿਹਾ, ਵਨ ਆਫ ਦ ਗੁੱਡ ਟ੍ਰੇਨਰ ਫਰੋਮ ਬੰਬੇ, ਅਤੇ ਹੀ ਇਜ਼ ਅ ਵੈਰੀ ਗੁੱਡ ਐਕਟਰ। ਡੌਨ ਮੂਵੀ ਦੇ ਵਿੱਚ ਉਹ ਨੇ ਸ਼ਾਹਰੁਖ ਖਾਨ ਦੇ ਨਾਲ, ਸੋ ਦੇ ਸ਼ਾਹਰੁਖ ਖਾਨ ਐਂਡ ਕੁਲਦੀਪ ਸਰੀਨ ਜੀ ਸਟਾਰਟਡ ਟੂਗੈਦਰ, ਇਰਫਾਨ ਖਾਨ ਜੀ ਅਤੇ ਨਵਾਜ਼ੁਦੀਨ ਸਦੀਕੀ
ਵੱਡੇ ਨਾਵਾਂ ਨੂੰ ਟ੍ਰੇਨ ਕਰਨ ਵਾਲੇ,
ਪੂਰੀ ਇਹ ਕਲਾਸਮੇਟ ਨੇ ਅਤੇ NSD ਦੇ, ਨੈਸ਼ਨਲ ਸਕੂਲ ਆਫ ਡਰਾਮਾ ਇਨ ਇੰਡੀਆ।
ਠੀਕ ਹੈ,
ਅਤੇ ਉਹਨਾਂ ਦੇ ਨਾਲ ਉਹ ਕੁਛ ਹੋਰ ਹੀ ਰੂਹਾਂ ਨੇ ਜੀ, ਮੈਂ ਹੁਣ ਉਹਨਾਂ ਨਾਲ ਟਾਈਮ ਸਪੈਂਡ ਕਰਦਾ, ਮੈਂ ਸਾਰਾ ਦਿਨ ਮੇਰਾ ਉਹਨਾਂ ਨਾਲ ਹੁੰਦਾ। ਹੁਣ ਵੀ ਮੈਂ 2 ਤਰੀਕ ਨੂੰ ਜਾਣਾ, 3 ਤਰੀਕ ਨੂੰ ਮੈਂ ਬੰਬੇ ਜਾ ਕੇ, 3 ਤੋਂ ਲੈ ਕੇ 20 ਤਰੀਕ ਤੱਕ ਮੇਰੀਆਂ ਲਗਾਤਾਰ ਇੱਕੋ ਰੂਮ ਦੇ ਵਿੱਚ, ਇੱਕੋ ਸੈਟਅਪ ਦੇ ਵਿੱਚ ਮੇਰੀਆਂ ਕਲਾਸਿਸ ਨੇ, ਮੈਂ ਉਵੇਂ ਹੀ ਰਹਿਣਾ। ਅਤੇ ਉਹ ਬੜਾ ਡਿਫਰੈਂਟ ਇਨਵਾਇਰਮੈਂਟ ਆ ਜੀ, ਐਂਡ ਉਹ ਜਿਹੜੀ ਐਕਟਿੰਗ ਆ ਉਹ ਥੋੜ੍ਹੇ 'ਚ ਡਰਾਮਾ ਵੀ ਲਿਆਉਂਦੀ ਆ, ਉਹ ਥੋੜ੍ਹੇ 'ਚ ਬਹੁਤ ਚੀਜ਼ਾਂ ਤੁਹਾਡੀਆਂ ਜ਼ਿੰਦਗੀ ਦੀਆਂ ਚੇਂਜ ਕਰ ਦਿੰਦੀਆਂ।
ਹਾਂ, ਨਾਲੇ ਬੰਦਾ ਜਿਹੜਾ ਠਰਮੇ ਨਾ ਸਹਿਜ ਨਾ ਸਿਦਕ ਨਾ ਸਿਰੜ ਨਾ ਡਟਿਆ ਹੋਵੇ, ਕਾਲੀ ਤੋਰਿਆਂ ਤਾਂ ਵੈਸੇ ਵੀ ਬੰਦਾ ਸੱਪ ਦੀ ਖੁੱਡ ਤੇ ਪੈਰ ਧਰ ਲੈਂਦਾ ਕਈ ਵਾਰ।
ਹਾਂਜੀ ਹਾਂਜੀ ਹਾਂਜੀ, ਪਤਾ ਨਹੀਂ ਲੱਗਦਾ,
ਹੌਲੀ ਹੌਲੀ ਤੁਰਦੇ ਤੁਰਦੇ
ਇੱਕ ਉਮਰ ਉਹੋ ਜਿਹੀ ਹੁੰਦੀ ਹੈ ਜੀ, ਹੁਣ ਵੀ ਉਹੋ ਜਿਹੀ ਉਮਰ ਆ, ਪਰ ਇਹ ਜਿਹੜੀਆਂ ਇਹ ਕਲਾਸਾਂ ਨਾ, ਇਹ ਤੁਹਾਡੀਆਂ ਇਹ ਜਿਹੜੀਆਂ ਇਹ ਤੁਹਾਡੇ 'ਤੇ ਇਫੈਕਟ ਬਹੁਤ ਪਾਉਂਦੀਆਂ ਜੀ, ਐਂਡ ਬਾਕੀ ਪਰਮਾਤਮਾ ਨੇ ਕਰਨਾ ਜੋ ਕਰਨਾ, ਤੁਸੀਂ ਇੱਕ ਕੋਸ਼ਿਸ਼ ਕਰ ਸਕਦੇ
ਹੋ, ਥੋੜ੍ਹਾ ਜਿਹਾ ਆਹ, ਥੋੜ੍ਹਾ ਜਿਹਾ ਉਹ, ਥੋੜ੍ਹਾ ਜਿਹਾ ਉਹ, ਥੋੜ੍ਹਾ ਥੋੜ੍ਹਾ ਕਰਕੇ ਵੱਡਾ ਬਣਾਉਣਾ।
ਯੈਸ, ਹਾਂਜੀ ਹਾਂਜੀ ਹਾਂਜੀ।
ਕਈ ਬੰਦਿਆਂ 'ਚ ਜਿਵੇਂ ਨੈਚੁਰਲ ਟੈਲੈਂਟ ਹੁੰਦਾ,
ਹਾਂਜੀ,
ਕਈ ਬੰਦਿਆਂ 'ਚ ਇਹ ਹੁੰਦਾ ਜਿਵੇਂ ਡਾਇਲੋਗ ਡਿਲੀਵਰੀ ਆ। ਹੁਣ ਆਪਾਂ ਪਿੰਡਾਂ ਦੇ ਜੰਮੇ ਹੋਏ ਆ, ਪੰਜਾਬੀ ਸਾਫ਼ ਬੋਲਦੇ ਹਾਂ, ਜੱਜੇ ਪਰਬਿੰਦੀ ਜ਼ਾ ਬੋਲੇ, ਖੱਖੇ ਪਰਬਿੰਦੀ ਖਾ ਬੋਲੇ, ਉਹ ਸਾਨੂੰ ਓਨਾ ਕੁ ਪਤਾ,
ਤੇ
ਪੰਜਾਬੀ ਦੇਖਣ ਵਾਲਾ ਸੁਣਨ ਵਾਲਾ ਉਹ ਸਮਝ ਸਕਦਾ ਵੀ ਇਹ ਬੰਦਾ ਪਿੰਡ ਦਾ ਜੰਮਿਆ, ਸ਼ਹਿਰ ਦਾ ਜੰਮਿਆ। ਹੋਰ ਸੁਣਾਓ, ਸੁਣਨੇ ਹੋ, ਕੀ ਹਾਲ ਹੈ ਤੁਹਾਡਾ?
ਸਹੀ ਗੱਲ,
ਜੇ ਇਹ ਡਾਇਲੋਗ ਹੀਰੋ ਬੋਲੇ ਤਾਂ ਮੇਰਾ ਖਿਆਲ ਆ ਪੰਜਾਬ ਦਾ ਜਿਹੜਾ ਜ਼ਿਆਦਾ ਜਨ ਸਮੂਹ ਆ ਸ਼ਾਇਦ ਉਹਨੂੰ ਚੰਗਾ ਨਾ ਲੱਗੇ,
ਨਾ ਲੱਗੇ
ਜਮਾ, ਫਿਲਮ 'ਚ ਬੰਦਾ ਆਪਣੇ ਆਪ ਨੂੰ ਦੇਖਣਾ ਚਾਹੁੰਦਾ।
ਹਾਂਜੀ, ਸਹੀ ਗੱਲ ਆ, ਸਹੀ ਗੱਲ। ਔਰ
ਸੋ ਉਹ ਤੁਹਾਡੀ ਐਡਵਾਂਟੇਜ ਵੀ ਹੋਣੀ, ਕਿਉਂਕਿ ਮੋਗੇ ਦਾ ਹੈ ਨਾ, ਲੁਧਿਆਣੇ ਦਾ, ਘੁੱਗ ਵੱਸਦਾ ਪਿੰਡ ਕੋਕਰੀ,
ਹਾਂਜੀ,
ਉਹ ਬੋਲੀ 'ਚੋਂ ਝਲਕਦਾ ਫਿਰ,
ਉਹ ਬੋਲੀ ਬੜੀ ਆਪਣੀ ਨਾ, ਇੱਕ
ਟਕਸਾਲੀ ਬੋਲੀ ਆ,
ਮੋਗੇ ਲੁਧਿਆਣੇ ਵਾਲੇ, ਮੈਂ ਵੀ ਮੋਗੇ ਲੁਧਿਆਣੇ ਵਾਲਾ ਆ, ਕਿਉਂਕਿ ਮੈਂ ਪੜ੍ਹਿਆ ਵੀ ਲੁਧਿਆਣੇ ਆ, ਸੋ ਸਾਨੂੰ ਇੱਕ ਚੀਜ਼ ਦਾ ਬੈਨੀਫਿਟ ਬਹੁਤ ਆ ਵੀ ਸਾਡੀ ਜਿਹੜੀ ਬੋਲੀ ਆ ਉਹ ਓਵਰਆਲ
ਸਾਰੇ ਪੰਜਾਬ 'ਚ, ਜਿਹੜਾ ਪੰਜਾਬ ਬਾਹਰ ਵੱਸਦਾ ਉਹਦੇ 'ਚ ਵੀ,
ਹਾਂਜੀ, ਫਿਲਮਾਂ ਦੀ ਓਵਰਆਲ ਬੋਲੀ ਇਹ ਆ।
ਠੀਕ ਹੈ
ਤੇ ਉਹ ਚੀਜ਼ ਦਾ
ਕੀ ਕਰਨ ਡਏ ਹੋ ਤੇ ਖਾਣ ਡਏ ਹੋ ਮਾਝੇ ਵਾਲਿਆਂ ਦਾ ਹਜੇ ਥੋੜਾ ਜਿਹਾ ਘੱਟ ਹੱਥ ਪਿਆ ਉਧਰ ਨੂੰ
ਹਾਂਜੀ ਹਾਂਜੀ ਹਾਂਜੀ
ਮਾਝਾ ਵੈਸੇ ਵੀ ਸਿੱਖੀ ਵਾਲੇ ਪਾਸੇ ਨੂੰ ਜ਼ਿਆਦਾ ਜਾਂ ਘੋਲਾਂ ਵਾਲੇ ਪਾਸੇ ਨੂੰ ਜਾਂ ਢਾਡੀ ਵਾਰਾਂ ਸਿੱਖੀ ਦਾ ਗੜਾ ਦੁਆਬਾ ਕੌਡੀ ਵਾਲਿਆਂ ਦਾ ਤੇ ਪੁੱਤ ਪਰਦੇਸੀਆਂ ਦਾ ਮਾਲਵੇ ਵਾਲੇ ਗਾਉਣ ਵਜਾਉਣ ਚ ਰਹਿ ਗਏ ਫਿਰ
ਮਾਲਵੇ ਵਾਲੇ ਗਾਉਣ ਵਜਾਉਣ ਚ ਰਹਿ ਗਏ ਨਹੀਂ ਹੁਣ ਤਾਂ ਜੀ ਦੇਖੋ ਮਾਝਾ ਵੀ ਬਹੁਤ ਗਾਉਂਦਾ ਸਾਰੇ ਜੇ ਆਪਾਂ ਦੇਖੀਏ ਜਿਵੇਂ ਅਸੀਂ ਕਿਤੇ ਵੀ ਜਾਂਦੇ
ਹਾਂ ਹਰ ਪ੍ਰਕਾਰ ਦੇ ਕਲਾਕਾਰ ਕਪਿਲ ਸ਼ਰਮਾ ਹੁਣ ਕਿੱਦਾਂ ਵੱਡਾ ਕਮੇਡੀਅਨ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੀ ਪਦਾਇਸ਼
ਹਾਂਜੀ ਕਿੰਨੇ ਜਣੇ ਅਮਰਿੰਦਰ ਭਾਈ ਲਾ ਲਓ ਐਂਡ ਕਿੰਨੇ ਹੀ ਜਿਹੜੇ ਸਿੰਗਰ ਨੇ ਇਸ ਟਾਈਮ ਜਿਹੜੇ ਨਿਕਲ ਰਹੇ ਆ ਉਹ ਵੀ ਯੰਗਸਟਰਸ ਵੀ ਨੇ
ਹਾਂਜੀ ਨਹੀਂ ਆਪਾਂ ਥੌਟ ਨੂੰ ਜਨਰਲਾਈਜ਼ ਨਹੀਂ ਕਰਦੇ ਪਰ ਗੱਲ ਤੁਹਾਡੀ ਦੋਸਤ ਹੈ
ਹਾਂਜੀ ਵੀ ਉਹ
ਹਰ ਪ੍ਰਕਾਰ ਦੀ ਦੁਨੀਆ
ਉੱਥੋਂ ਹੀ ਆਏ ਹੋਏ ਆ ਪਰ ਆਏ ਆ ਵੀ ਹਾਂਜੀ ਜਿਹੜੀਆਂ ਚੀਜ਼ਾਂ ਪਿਛਲੀਆਂ ਆ ਉਹ ਉਵੇਂ ਹੀ ਰਹਿਣੀਆਂ ਉਹ ਮਾਲਵਾ ਵਾਕਈ ਪਹਿਲਾਂ ਇਹਨਾਂ ਚੀਜ਼ਾਂ ਦੇ ਵਿੱਚ ਸੀਗਾ ਸੋ ਸਾਡੇ ਤਾਂ ਪਰਿਵਾਰ 'ਚੋਂ ਕੋਈ ਨਹੀਂ ਸੀਗਾ ਜੀ ਸਾਡੇ ਤਾਂ ਪਰਿਵਾਰ 'ਚੋਂ ਮੈਂ ਹੀ ਹੈ ਕਿ ਜਿਹੜਾ ਗਾਉਣ ਲਈ
ਪਰਿਵਾਰ 'ਚ ਤਾਂ ਕਿ ਝੜਕਾਂ ਸੀ
ਹਾਂਜੀ ਸਹੀ
ਹੁਣ ਥੋੜ੍ਹਾ ਜਿਹਾ ਹੌਸਲਾ ਦੇਣ ਲੱਗ ਗਏ ਹੋਣੇ
ਹਾਂਜੀ ਨਹੀਂ ਹੁਣ ਤਾਂ ਜੀ ਹੁਣ ਪਿਆਰ ਕਰਦੇ ਆ ਜੀ ਕਿਉਂਕਿ ਜਦੋਂ ਲੋਕ ਉਹਨਾਂ ਨੂੰ ਵੀ ਪਤਾ ਲੱਗਦਾ ਜੀ ਜਦੋਂ ਲੋਕ ਆ ਕੇ ਪਿਆਰ ਕਰਦੇ ਆ
ਜਦੋਂ ਪਿੰਡ ਦਾ ਨਾਂ ਤੁਹਾਡੇ ਨਾਂ ਨਾਲ ਜੁੜਦਾ ਪਹਿਲਾਂ ਤੁਹਾਡੇ ਨਾਂ ਨਾਲ ਪਿੰਡ ਦਾ ਜੁੜਦਾ
ਹਾਂਜੀ ਹਾਂਜੀ ਹੁਣ ਕੁੱਕਰੀ ਵੀ ਜੇ ਕਿਸੇ ਹਸਪਤਾਲ ਵੀ ਜਾਣਾ ਮਾਣ ਵਾਲੀ ਗੱਲ ਨਹੀਂ ਪਰ ਪਿਆਰ ਆ ਇਹ ਪਰ ਜੇ ਕਿਸੇ ਹਸਪਤਾਲ ਵੀ ਜਾਣਾ ਤਾਂ ਪਿੰਡ ਵਾਲਿਆਂ ਜਦੋਂ ਨਾਂ ਲਿਖਾਉਂਦੇ ਕੁੱਕਰੀ ਤਾਂ ਨਰਸਾਂ ਨੂੰ ਉਹਨਾਂ ਨੂੰ ਪਹਿਲਾਂ ਦੇ ਦਿੰਦੀਆਂ ਜਗ੍ਹਾ ਸੋ ਇਹ ਸੱਚੀ ਉਹ ਪਿਆਰ ਹੀ ਕਰਦੇ ਆ ਦੇਸੀ ਜੀ ਬਈ ਮੈਨੂੰ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਲੱਗਦੀਆਂ ਮੈਂ ਦੱਸੀ ਜਾਂਦਾ ਇੱਥੇ
ਠੀਕ ਹੈ
ਬਈ ਇਹ ਚੀਜ਼ਾਂ ਮੇਰੇ ਲਈ ਬਹੁਤ ਵੱਡੀ ਗੱਲ ਆ ਜੀ ਕਿਉਂਕਿ ਮੈਂ ਸੋਚਿਆ ਨਹੀਂ ਸੀ ਇੱਥੋਂ ਤੱਕ ਐਂਡ ਮੇਰੇ ਲਈ ਇੰਨੀ ਬਹੁਤ ਆ ਵੀ ਮੇਰੇ ਪਿੰਡ ਵਾਲੇ ਵਧੀਆ ਨੇ ਖੁਸ਼ ਨੇ ਹੈਪੀ ਨੇ ਐਂਡ ਦੈਟਸ ਇਟ ਦੈਟਸ ਆਲ ਆਈ ਵਾਂਟਡ
ਤੇ ਹੁਣ ਆਪਾਂ ਆਪਣੇ ਆਖਰੀ ਸਵਾਲਾਂ ਵੱਲ ਨੂੰ ਵਧੀਏ ਇੱਕ ਦੋ ਸਰੋਤਿਆਂ ਨੇ ਤੁਹਾਨੂੰ ਪਿਆਰ ਭੇਜਿਆ ਲਵ ਯੂ ਵੀਰੇ ਦਵਿੰਦਰ ਸਿੱਧੂ ਲਿਖਦੇ ਆ ਤੇ ਇੱਕ ਸਰੋਤੇ ਨੇ ਲਿਖਿਆ ਕਹਿੰਦੇ ਵੀ ਵੀਰ ਨੂੰ ਕਹੋ ਉਹ ਗਾਣਾ ਗਾਵੇ ਜਿਹੜਾ ਉਹਨੂੰ ਸਭ ਤੋਂ ਚੰਗਾ ਲੱਗਦਾ ਚਾਹੇ ਚੰਦ ਬੋਲ ਹੀ ਹੋਣ
ਮੈਨੂੰ ਐਕਚੁਲੀ ਗੱਲ ਇਹ ਆ ਵੀ ਮੈਂ ਹਰ ਇੱਕ ਉਹ ਕਹਿੰਦੇ ਮਾਂ ਨੂੰ ਪੁੱਤ ਪਿਆਰੇ ਅਤੇ ਮੈਨੂੰ ਗਾਣੇ ਪਿਆਰੇ ਮੈਂ ਤਾਂ ਹਰ ਇੱਕ ਗਾਣੇ ਦੀ ਤੇ ਉੱਪਰ ਪੈਰ ਰੱਖ ਕੇ ਚੜ੍ਹਿਆ ਅਤੇ ਸੋ ਹਰ ਇੱਕ ਗਾਣੇ ਨੇ ਮੈਨੂੰ ਆਸਰਾ ਦਿੱਤਾ ਪਰ ਹਾਂ ਬਾਪੂ ਮੇਰਾ ਮੋੜ ਸੀਗਾ ਜੀ
ਇੱਕ ਬਾਪੂ ਦੀਆਂ ਦੁਆਵਾਂ ਵੀ ਸੀ
ਅਤੇ ਬਲੈਸਿੰਗਸ ਆਫ ਰੱਬ ਮੈਨੂੰ ਜਿਹੜਾ ਗਾਣਾ ਉਹ ਵੀ ਇੰਨਾ ਕੁ ਮੋਟੀਵੇਸ਼ਨਲ ਗਾਣਾ ਜੀ ਨੇ ਮੈਨੂੰ ਪਰਸਨਲੀ ਬਹੁਤ ਮੋਟੀਵੇਟ ਹੁਣ ਮੇਰਾ ਬਲੈਸਿੰਗਸ ਆਫ ਬੇਬੇ ਆ ਰਿਹਾ ਜੀ
ਅੱਛਾ
ਅਤੇ
ਜਿਵੇਂ ਚੰਡੀਗੜ੍ਹ ਦਾ ਜਵਾਬ ਹੁੰਦਾ ਕਿ ਉਵੇਂ ਫਿਰ ਨਾਲ
ਨਹੀਂ ਮੇਰੇ ਬਲੈਸਿੰਗਸ ਜਿਹੜੀ ਸੀਰੀਜ਼ ਆ ਜੀ ਇਹ ਮੈਂ ਇੱਕ ਸਬੱਬੀ ਮੇਰੇ ਨਾਮ ਨਾਲ ਜੁੜੀ ਹੋਈ ਆ ਬਲੈਸਿੰਗਸ ਆਫ ਬਾਪੂ ਜੱਟ ਟੌਡੀਆਂ 'ਚ ਘੁੰਮਦਾ ਫਿਰ ਇਹ ਇੱਕ ਬਾਪੂ ਵਾਲੇ ਫੋੜ ਕਰਕੇ ਫਿਰ ਆਇਆ ਬਲੈਸਿੰਗਸ ਆਫ ਰੱਬ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀ ਅੰਬਰਾਂ 'ਤੇ ਚੜ੍ਹਦਾ ਹੁਣ ਆਪਾਂ ਨਵੰਬਰ 'ਚ ਆਊਗਾ ਜੀ ਆਪਣਾ ਬਲੈਸਿੰਗਸ ਆਫ ਬੇਬੇ ਐਂਡ ਇਹ ਗੱਲ ਪੱਕੀ ਆ ਬਈ ਹੁਣ ਬਲੈਸਿੰਗਸ ਆਫ ਜਿਹੜਾ ਬੇਬੇ ਆ ਉਹ ਬੜੇ ਵੱਡੇ ਲੈਵਲ 'ਤੇ ਆਉਣਾ ਜੀ ਗਾਣਾ
ਅੱਛਾ
ਅਤੇ ਬਹੁਤ ਹੀ ਪਹਿਲਾ ਗਾਣਾ ਹੋਊਗਾ ਜਿਹਦੇ 'ਚ ਬੇਬੇ ਦੇ ਗਾਣੇ 'ਤੇ ਲੋਕ ਭੰਗੜੇ ਪਾਉਣਗੇ ਐਂਡ ਰੋਣ ਇਮੋਸ਼ਨਲ ਵੀ ਹੋਣਗੇ ਅਤੇ ਭੰਗੜੇ ਵੀ ਪਾਉਣਗੇ
ਜਾਣੀ ਭੁਜੀਏ 'ਚ ਮਖਾਣੇ
ਹਾਂਜੀ 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 ਔਰ ਉਹ ਚੀਜ਼ ਮੈਂ ਚਾਹੁੰਦਾ ਸੀ ਬਈ ਬੇਬੇ ਖੁਸ਼ੀਆਂ ਦੇ ਵਿੱਚ ਹੁਣ ਮਾਂ 'ਤੇ ਗਾਣੇ ਆਉਂਦੇ ਹਮੇਸ਼ਾ ਸੈਡ ਸੌਂਗ ਹੀ ਆਉਂਦਾ ਜੀ ਜਦੋਂ ਦਿਮਾਗ 'ਚ
ਰਸੂਲ ਹਮਜ਼ਾ ਤੋਂ ਉਹਦੀ ਕਿਤਾਬ 'ਚ ਵੀ ਲਿਖਿਆ ਕਹਿੰਦੇ ਇੱਕ ਤਾਂ ਉਹ ਗਾਣੇ ਆ ਜਿਹੜੇ ਮਾਂ 'ਤੇ ਆ ਅਤੇ ਬਾਕੀ ਸਾਰੇ ਗਾਣੇ
ਯੈਸ ਐਗਜੈਕਟਲੀ ਮੈਂ ਉਹਨਾਂ ਦੀ ਬੁੱਕ ਪੜ੍ਹ ਰਿਹਾ ਸੀਗਾ ਮੇਰਾ ਦਾਗਿਸਤਾਨ ਹੁਣੀ ਮੈਂ ਸ਼ੁਰੂ ਕੀਤੀ ਆ ਅੱਛਾ ਮੈਂ ਸੱਚੀ ਦੱਸਾਂ ਮੈਨੂੰ ਪਹਿਲਾਂ ਸਮਝ ਨਹੀਂ ਆਈ ਅਤੇ ਮੈਂ ਪਲੇਨ 'ਚ ਸੀਗਾ ਮੈਂ ਜਦੋਂ ਮੈਨੂੰ ਸਮਝ ਆਉਣ ਲੱਗੀ ਮੈਂ ਜਰਮਨੀ ਬੈਠਾ ਸੀ ਮੈਂ ਉਦੋਂ ਬਾਅਦ ਮੈਂ ਉਹਨੂੰ ਰਿਪੀਟ 'ਤੇ ਪੜ੍ਹੀ ਗਿਆ ਵੀ ਯਾਰ ਬੰਦਾ ਚਾਹੁੰਦਾ ਕੀ ਹੈ ਵੀ ਕੀ ਕਰਨਾ ਕੀ ਚਾਹੁੰਦਾ ਪਰ ਚਲੋ ਹੁਣ ਮੈਨੂੰ ਥੋੜ੍ਹੀਆਂ ਜਿਹੀਆਂ ਉਹਦੇ 'ਚ ਚੀਜ਼ਾਂ ਸਮਝ ਆਉਂਦੀਆਂ ਮੈਂ ਹੁਣ ਇੰਟਰਸਟਿੰਗ ਟੋਪਿਕ ਕਮਿੰਗ ਟੂ ਦਾ ਟੋਪਿਕ ਕਿ ਗਾਣੇ ਵਾਲਾ ਬਲੈਸਿੰਗਸ ਆਫ ਰੱਬ ਸੁਣਾਉਂਦਾ ਜੀ ਮੈਂ ਉਹਨਾਂ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਔਰ ਸਾਰਿਆਂ ਲਈ ਇਹ ਗਾਣਾ ਜੀ ਆਪਣੇ ਲਈ ਹੋ ਮਿੱਟੀ ਨਾਲ ਮਿੱਟੀ ਹੋ ਕਮਾਈਆਂ ਕੀਤੀਆਂ ਬੜੇ ਔਖੇ ਹੋ ਹੋ ਕੇ ਪੜ੍ਹਾਈਆਂ ਕੀਤੀਆਂ ਛੱਡੀਆਂ ਸੀ ਮੈਂ ਵੀ ਡੋਰਾਂ ਉਸ ਰੱਬ ਤੇ ਛੱਡੀਆਂ ਸੀ ਮੈਂ ਵੀ ਡੋਰਾਂ ਉਸ ਰੱਬ ਤੇ ਜਿਹੜਾ ਚੋਗ ਸਾਰੇ ਜੱਗ ਲਈ ਖਿਲਾਰਦਾ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜਦਾ ਉਹ ਸਾਡੇ ਆਂਢੀਆਂ ਗਵਾਂਢੀਆਂ ਦੇ ਕਾੜ ਸੀਗੇ ਆਉਂਦੇ ਸਾਡੇ ਨਾਲ ਗਰੀਬਾਂ ਦੇ ਕੋਈ ਵੜਦਾ ਹੋ ਮਾੜੇ ਲੀੜੇ ਪਾ ਕੇ ਕਿਤੇ ਵਿਆਹ 'ਚ ਨਾ ਆ ਜੇ ਇਸੇ ਗੱਲੋਂ ਜੱਗ ਰਿਹਾ ਡਰਦਾ ਹਾਂ ਪਾਟੇ ਲੀੜੇ ਪਾ ਕੇ ਕਿਤੇ ਵਿਆਹ 'ਚ ਨਾ ਆ ਜੇ ਇਸੇ ਗੱਲੋਂ ਜੱਗ ਰਿਹਾ ਡਰਦਾ ਅੱਜ ਸਾਰਾ ਪਿੰਡ ਬਾਈ ਬਾਈ ਆਖਦਾ ਅੱਜ ਸਾਰਾ ਪਿੰਡ ਬਾਈ ਬਾਈ ਆਖਦਾ ਫਤਿਹ ਗੜੀਆਂ ਨਾ ਗੱਲਾਂ ਮਨ 'ਚੋਂ ਵਿਸਾਰਦਾ ਉਹ ਬੰਦਾ ਵੀ ਜੇ ਸਿੱਧਾ ਰਹਿੰਦਾ ਰੱਬ ਨਾਲ ਜੀ ਰੱਬ ਵੀ ਤਾਂ ਗੁੱਡੀ ਅੰਬਰਾਂ ਤੇ ਚਾੜਦਾ
ਬਹੁਤ ਖੂਬਸੂਰਤ
ਇਹ ਗਾਣਾ ਮੈਲਬਨ ਦਾ ਹੀ ਮੁੰਡਾ ਜੀ ਅੱਬੀ ਫਤਿਹ ਗੜੀਆ ਮੈਂ ਤਾਂ ਗਾਇਆ ਕਿਉਂਕਿ ਜਿਹੜੇ ਵੀ ਇਸ ਫੀਲਡ ਨਾਲ ਜੁੜੇ ਹੋਏ ਆ ਸਾਡੇ ਮੈਲਬਨ ਦੇ ਆ, ਮੈਂ ਹਮੇਸ਼ਾ ਸਪੋਰਟ ਕੀਤੀ ਆ ਅਤੇ ਸਪੋਰਟ ਕਰਦਾ ਰਹੂੰਗਾ। ਮੈਲਬਨ ਦਾ ਅਬੀ ਫਤਿਹਗੜ੍ਹੀ ਆ, ਉਹਨੇ ਪਹਿਲਾਂ ਕੁਲਵਿੰਦਰ ਬਿੱਲੇ ਦਾ ਗਾਣਾ ਲਿਖਿਆ ਸੀ।
ਨਹੀਂ ਅਬੀ ਦਾ ਕਾਫੀ ਨਾਂ ਜੀ।
ਹਾਂਜੀ,
ਅਤੇ ਮੇਰਾ ਖਿਆਲ ਆਪਣੀ ਇੰਟਰਵਿਊ ਅਧੂਰੀ ਹੋਊਗੀ ਜੇ ਆਪਾਂ ਕੋਕੀ ਦੀਪ ਦੀ ਗੱਲ ਨਾ ਕਰੀਏ।
ਹਾਂਜੀ 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 ਬਾਈ, ਬਾਈ ਇੱਕ ਇਹੋ ਜਿਹਾ ਬੰਦਾ ਵੀ ਜਿਹਨੇ ਮੈਨੂੰ ਸਟਾਰਟ ਕਰਾਇਆ। ਕੋਈ ਵੀ ਬੰਦਾ ਨਵੇਂ ਗਾਣੇ, ਨਵੇਂ ਬੰਦੇ ਨੂੰ ਗਾਣੇ ਨਹੀਂ ਦਿੰਦਾ, ਅਤੇ ਕੋਈ ਵੀ ਸਿੰਗਰ ਨਵੇਂ ਉਹਦਾ ਗਾਣਾ ਗਾਉਣ ਲਈ ਗਰੇਜ਼ ਕਰਦਾ ਰਾਈਟਰ ਦਾ, ਇੱਕ ਫੈਕਟ ਆ। ਮੈਨੂੰ ਬਾਈ ਨੇ ਗਾਣਾ ਦਿੱਤਾ ਰੱਬ ਕਰੇ, ਉਦੋਂ ਬਾਅਦ ਗਾਣਾ ਅਸਲਾ, ਠੀਕ ਹੈ ਜੀ, ਕਲਰ ਮੇਰੀ ਜ਼ਿੰਦਗੀ ਦਾ ਮੋੜ ਨੇ, ਇਹ ਬਾਈ ਨੇ ਦਿੱਤੇ। ਭੁੱਲ ਜਾ, ਸਾਨੂੰ ਸਾਡਾ ਰੰਗਲਾ ਪੰਜਾਬ ਮੋੜ ਦੇ, ਆਉਣ ਵਾਲਾ ਮੇਰਾ ਗਾਣਾ ਵਾਰੀਅਰ ਜੱਟ, ਉਹ ਮੇਰੀ ਰੀੜ੍ਹ ਦੀ ਹੱਡੀ ਹੈ ਜੀ ਕੋਕੀ ਦੀ, ਮੈਂ ਜ਼ਿੰਦਗੀ 'ਚ ਉਹਨੂੰ ਛੱਡ ਨਹੀਂ ਸਕਦਾ, ਅਤੇ ਜਿੱਥੇ ਮਰਜ਼ੀ ਪਹੁੰਚ ਜਾ ਜ਼ਿੰਦਗੀ 'ਚ, ਪਰ ਉਹਦੇ ਨਾਲ ਸਿੰਗਿੰਗ ਮੈਂ ਕਰਨੀ ਕਰਨੀ ਹੈ ਜੀ।
ਤੇ ਆਪਾਂ ਹੁਣ ਤੁਹਾਨੂੰ ਜਾਂਦੀ ਵਾਰ ਦਾ ਸਵਾਲ ਪੁੱਛੀਏ, ਸਟੂਡੀਓ 'ਚ ਤੁਸੀਂ ਸਾਡੇ ਲਈ ਅੱਜ ਬਹੁਤ ਸਮਾਂ ਦਿੱਤਾ। ਫਿਲਮ ਕਦ ਤੁਹਾਡੀ ਆ ਰਹੀ ਆ, ਲਾਟੂ ਬਾਰੇ ਦੱਸ ਦਿਓ, ਕਿਉਂਕਿ ਜਿਹੜੇ ਦੇਖਣਾ ਚਾਹੁੰਦੇ ਆ ਅਤੇ ਉਹਦੇ 'ਚ ਤੁਹਾਡੇ ਗਾਣੇ ਵੀ ਹੋਣਗੇ, ਸੁਣਨਾ ਚਾਹੁੰਦੇ ਆ, ਉਹਨਾਂ ਨੂੰ ਥੋੜ੍ਹਾ ਜਿਹਾ ਦੱਸ ਦਿਓ।
ਮੂਵੀ ਜੀ, ਅਸੀਂ ਰਿਲੀਜ਼ਿੰਗ ਡੇਟ ਜਿਹੜੀ ਆ ਉਹ ਬੇਸਿਕਲੀ ਵਿਦਇਨ ਅ ਵੀਕ ਔਰ ਦੋ, ਆਹ ਦੋ ਆਉਣ ਵਾਲੇ ਦੋ ਹਫ਼ਤਿਆਂ 'ਚ ਅਸੀਂ ਰਿਲੀਜ਼ਿੰਗ ਡੇਟ 'ਤੇ ਹੀ ਲੱਗੇ ਹੋਏ ਸੀ, ਕਿਉਂਕਿ ਬੜਾ ਵੱਡਾ ਕੈਟਲੋਗ ਆ ਜੀ, ਐਂਡ ਅਸੀਂ ਹਿੰਦੀ ਮੂਵੀਆਂ ਨਾਲ ਵੀ ਉਹਨੂੰ ਉਹ ਨਹੀਂ ਕਰਨਾ ਚਾਹੁੰਦੇ, ਬਰਾਬਰ ਨਹੀਂ ਕਰਨਾ ਚਾਹੁੰਦੇ ਉਹਦੇ ਵੀ, ਉਦੋਂ ਹੀ ਕੋਈ ਹਿੰਦੀ ਮੂਵੀ ਆਵੇ।
ਸੋ ਵੀ ਬੜੇ ਫੈਕਟਰ ਹੁੰਦੇ ਆ ਕੋਈ ਫਿਲਮ ਦੇ ਕਾਮਯਾਬੀ ਪਿੱਛੇ, ਉਹ ਸਾਰੇ ਧਿਆਨ 'ਚ ਰੱਖਣੇ
ਪੈਣੇ। ਫੋਰ ਅ ਗੁੱਡ ਡੇਟ ਨੈਕਸਟ ਈਅਰ, ਸ਼ੁਰੂ ਤੋਂ ਮਿਡ ਦੇ ਵਿੱਚ ਅਸੀਂ ਵਿੱਚ ਵਿਚਾਲੇ ਜੇ ਰੱਖ ਕੇ ਅਸੀਂ ਰਿਲੀਜ਼ ਕਰਾਂਗੇ, ਪਰ ਸਾਡੀ ਮੂਵੀ ਕੰਪਲੀਟ ਹੋ ਜੂਗੀ ਅਕਤੂਬਰ, ਨਵੰਬਰ ਮਿਡ 'ਚ ਸਾਡੀ ਮੂਵੀ ਕੰਪਲੀਟ ਹੋ ਜੂਗੀ। ਉਸ ਤੋਂ ਬਾਅਦ ਪੋਸਟ
ਐਕਟ੍ਰੈਸ ਕੌਣ ਆ ਉਹਦੇ 'ਚ ਅਤੇ ਗਾਣੇ ਕਿਹਨੇ ਗਾਏ ਆ?
ਸਾਰੀਆਂ ਚੀਜ਼ਾਂ ਜੀ, ਮੈਂ ਐਕਚੁਲੀ ਮੇਰੇ ਗਾਣੇ ਹੋਣੇ ਹੀ ਹੋਣੇ ਆ
ਜੀ,
ਜਤਿੰਦਰ ਸ਼ਾਹ ਭਾਅ ਜੀ
ਗਾਣੇ ਗਾਉਣ ਕਰਕੇ ਤਾਂ ਫਿਲਮ ਬਣਾ।
ਹਾਂਜੀ ਹਾਂਜੀ, ਇੱਕ ਦੋ ਗਾਣੇ ਮੇਰੇ ਹੋਣਗੇ, ਪਰ ਜਤਿੰਦਰ ਸ਼ਾਹ ਭਾਅ ਜੀ ਕਰ ਰਹੇ ਆ ਜੀ ਮਿਊਜ਼ਿਕ, ਅਤੇ ਹੀ ਇਜ਼ ਔਨ ਏ ਵੈਰੀ ਗੁੱਡ ਪੋਜੀਸ਼ਨ, ਵੈਰੀ ਬਿਗ ਪੋਜੀਸ਼ਨ ਇਨ ਪੰਜਾਬੀ,
ਉਹਨਾਂ ਦੀ ਤਾਂ ਡਾਇਰੀ ਭਰੀ ਹੋਣੀ ਹੈ
ਮਿਊਜ਼ਿਕ ਇੰਡਸਟਰੀ, ਅਤੇ ਉਹ ਗਾਣੇ ਸਾਡੀ ਸਿਲੈਕਸ਼ਨ ਹੋ ਗਈ ਆ, ਅਤੇ ਸੋ ਉਹ ਉਹੀ ਡਿਸਾਈਡ ਕਰਨਗੇ ਵੀ ਆਹ ਗਾਣਾ ਆਹ ਗਲੇ ਨੂੰ ਸੂਟ ਕਰਦਾ, ਕਿਉਂਕਿ ਉੱਥੇ ਚਿਹਰਾ ਨਹੀਂ ਮੈਟਰ ਕਰਦਾ ਹੁੰਦਾ ਫਿਲਮ ਦੇ ਗਾਣਿਆਂ 'ਚ, ਫਿਲਮ ਦੇ ਗਾਣਿਆਂ 'ਚ ਵੋਕਲ ਅਤੇ ਤੁਹਾਡਾ ਫੀਲ ਮੈਟਰ ਕਰਦਾ ਆ, ਕਿਉਂਕਿ ਚਿਹਰਾ ਤਾਂ ਆਫਕੋਰਸ ਉਹ ਮੇਰੇ 'ਤੇ ਹੀ ਲੱਗਣੇ ਆ ਜਿਹੜੇ ਵੀ ਗਾਣੇ ਲੱਗਣੇ ਆ, ਅਤੇ ਜਾਂ
ਜਿਹੜਾ ਹੁਣ ਵੱਡੇ ਸ਼ਹਿਰ ਦਾ ਦਰੋਗਾ ਹੋਵੇ, ਆਉਂਦਾ ਹੋਵੇ ਸਕੂਟਰੀ 'ਤੇ ਬੈਠਾ ਹੋਵੇ, ਜਸ਼ਨਾ ਨਹੀਂ ਨਾ।
ਯਾ ਯਾ ਐਗਜ਼ੈਕਟਲੀ।
ਅਤੇ ਜਾਂਦੀ ਵਾਰ ਸਾਨੂੰ ਦੱਸੋ ਵੀ, ਕਿਉਂਕਿ ਆਸਟ੍ਰੇਲੀਆ ਤੁਹਾਡਾ ਘਰ ਸੀ, ਮੈਲਬਨ ਤੁਹਾਡਾ ਘਰ ਸੀ, ਉਹ ਮੈਲਬਨ ਵਾਸੀਆਂ ਨੂੰ, ਆਸਟ੍ਰੇਲੀਆ ਵਾਸੀਆਂ ਨੂੰ ਕੀ ਸੁਨੇਹਾ, ਕਿਉਂਕਿ ਹੁਣ ਪੰਜਾਬ ਹੀ ਰਹਿੰਦੇ ਹੋ ਅਤੇ 35 ਦਿਨ, ਅਤੇ ਸਾਰੇ ਹਫ਼ਤੇ ਸਾਰੇ ਮਹੀਨੇ ਦੀ ਆਪਾਂ ਗੱਲ ਕਰੀਏ, ਅਤੇ ਲੋਕ ਹੁਣ ਕਹਿਣ ਲੱਗੇ ਹਾਂ ਬਾਈ ਰਹਿੰਦਾ ਹੁੰਦਾ ਸੀ, ਹੁਣ 15 ਸਾਲਾਂ 'ਚੋਂ ਕਿੰਨੇ ਮਹੀਨੇ ਰਹੇ ਹੋ ਇੱਥੇ? ਚਲੋ
ਨਹੀਂ, ਹੁਣ ਪਿਛਲੇ 1 ਸਾਲ 'ਚ ਤਾਂ ਮੈਂ ਮੇਰੇ ਹਿਸਾਬ ਨਾਲ ਰਿਹਾ ਹੋਊਂਗਾ 1 ਮਹੀਨਾ, ਪਰ ਗੱਲ ਇਹ ਆ ਵੀ ਹੁਣ ਵੀ ਮੇਰੇ ਕੋਲ 7-8 ਦਿਨਾਂ ਦਾ ਟਾਈਮ ਸੀਗਾ ਜੀ, ਮੈਂ ਦੇਖੋ ਮੇਰੇ ਕੋਲ
ਟਾਈਮ
ਅਤੇ ਮੈਂ ਘਰੇ ਆਇਆ, 7 ਦਿਨ ਮੇਰੇ ਕੋਲ ਫ੍ਰੀ,
ਸਾਡੇ ਲਈ ਵੀ ਟਾਈਮ,
ਮੈਂ ਘਰੇ ਆਇਆ, ਅਤੇ ਇਹ ਮੇਰੇ ਨਾਲ ਪਹਿਲਾਂ ਹੋਇਆ ਸੀ ਜਦੋਂ ਮੈਂ ਸਟਾਰਟ ਕੀਤੀ ਸਿੰਗਿੰਗ, ਕੋਈ ਛੱਡ ਗਿਆ ਜੀ, ਚਲਿਆ ਗਿਆ ਇੱਥੋਂ, ਦਿਸ ਕਰ ਗਿਆ, ਦੈਟ ਕਰ ਗਿਆ ਜੀ, ਉੱਥੇ ਜਾ ਕੇ ਹੁਣ ਉਹਨੇ ਪਤਾ ਨਹੀਂ ਕੀ ਕਰਨਾ, ਪਰ ਹੁਣ ਪ੍ਰਾਊਡਲੀ ਕਹਿੰਦੇ ਵੀ ਇਹ ਗਗਨ ਕੋਕਰੀ ਇਹ ਮੈਲਬਨ ਦਾ, ਇਹ ਸਾਡਾ ਆ, ਅਤੇ ਇੱਥੋਂ ਇੱਥੋਂ ਤੱਕ ਪਹੁੰਚਣ ਲਈ ਮੈਨੂੰ ਬਹੁਤ ਟਾਈਮ ਲੱਗਿਆ, ਅਤੇ ਮੇਰਾ ਉਹਨਾਂ ਲੋਕਾਂ ਨੂੰ ਵੀ ਪਿਆਰ ਆ ਜਿਹੜੇ ਕਹਿੰਦੇ ਸੀ, ਅਤੇ ਮੇਰਾ ਉਹਨਾਂ ਲੋਕਾਂ ਨੂੰ ਵੀ ਪਿਆਰ ਆ ਜਿਹੜੇ ਹੁਣ ਕਹਿੰਦੇ ਵੀ ਇਹ ਸਾਡਾ ਆ, ਮੈਂ ਦਿਲੋਂ ਰਿਸਪੈਕਟ ਕਰਦਾ। ਅਤੇ ਬਾਕੀ ਜੀ ਦੇਖੋ, ਮੈਲਬਨ ਹਮੇਸ਼ਾ ਦਿਲ ਦੇ ਵਿੱਚ ਆ, ਦਿਲ ਦੇ ਵਿੱਚ ਰਹਿਣਾ ਆ ਮੇਰੇ ਨਾਲ, ਦੁਨੀਆ ਦੀ ਜਿਹੜੀ ਮਰਜ਼ੀ ਇੰਟਰਵਿਊ ਚੱਕ ਕੇ ਦੇਖ ਲਿਓ, ਜਿੱਥੋਂ ਦੀ ਮਰਜ਼ੀ ਚੱਕ ਕੇ ਦੇਖ ਲਿਓ,
ਕੋਕਰੀ ਪਿੰਡ ਅਤੇ ਮੈਲਬਨ ਸ਼ਹਿਰ,
ਕੋਕਰੀ ਅਤੇ ਮੈਲਬਨ ਸ਼ਹਿਰ ਇਹ ਮੇਰੇ ਨਾਲ ਲੱਗਦਾ, ਜਿਹੜੀ ਮਰਜ਼ੀ ਸਟੇਜ ਦੇਖ ਲਿਓ ਉਹਦੇ 'ਤੇ ਕੋਕਰੀ ਅਤੇ ਮੈਲਬਨ ਦਾ ਜ਼ਿਕਰ ਹੁੰਦਾ, ਇਹੀ ਮੇਰੇ ਲਈ ਬਹੁਤ ਆ
ਜੀ। ਗਗਨ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਟੂਡੀਓ ਆਏ, ਅਤੇ SBS ਪੰਜਾਬੀ ਦੇ ਫੇਸਬੁੱਕ ਪੇਜ ਜ਼ਰੀਏ ਜਿਹੜੇ ਜਿਹੜੇ ਸਰੋਤਿਆਂ ਨੇ ਸਾਨੂੰ ਸੁਨੇਹੇ ਭੇਜੇ, ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ।
SBS Radio.